ਮੁਕਤਾ ਤੋਂ ਰੋਕ ਕੇ ਚਰਨ ਨਾਲ ਜੋੜ ਜ਼ਬਾਨ ਕਰਕੇ ਸ਼ਬਦ ਵਿੱਚ ਬੋਲਣਾ, ਕੰਨਾਂ ਕਰਕੇ ਵਾਹਿਗੁਰੂ ਦਾ ਜਸ ਸੁਣਨਾ, ਨੇਤਰਾਂ ਨੂੰ ਗੁਰੂ ਸਰੂਪ ਦੇ ਧਿਆਨ ਵਿੱਚ ਮਹਿਲ ਕਰਨਾ, ਬੁੱਧ ਨੂੰ ਵਿਚਾਰ ਵੱਲ ਲਗਾਉਣਾ, ਚਿੱਤ ਦੀ ਇਕਾਗਰਤਾ ਦੇ ਵਾਸਤੇ ਇਹ ਉਪਾਅ ਹਨ। ਚਿੱਤ ਦੀ ਇਕਾਗਰਤਾ ਦੁਆਰਾ ਹੀ ਬਾਣੀ ਦਾ ਆਨੰਦ, ਭਜਨ ਦਾ ਆਨੰਦ, ਨਾਮ ਦੀ ਮਸਤੀ, ਨਾਮ ਦੀ ਸਮਾਰੀ, ਨਾਮ ਦਾ ਸਰੂਰ, ਨਾਮ ਦਾ ਨਸ਼ਾ, ਨਾਮ ਦਾ ਆਨੰਦ ਪ੍ਰਾਪਤ ਹੁੰਦਾ ਹੈ, ਜਿਸ ਦੀ ਬਾਬਤ ਇਉਂ ਪ੍ਰਮਾਣ ਕੀਤਾ ਹੈ। ਚੜੀ ਰਹੇ ਦਿਨ ਰਾਤ ਨਾਮ ਕੁਮਾਰੀ, ਨਾਮ ਕੁਮਾਰੀ, ਚੜੀ ਰਹੇ ਦਿਨ ਰਾਤ ਨਾਮ ਕੁਮਾਰੀ, ਨਾਮ ਕੁਮਾਰੀ, ਆਦਤਾਂ ਦੇ ਸੁਭਾਵਾਂ ਦੇ ਅਧੀਨ ਹੋ ਕੇ ਬਹੁਤ ਸਾਰੇ ਨਸ਼ਿਆਂ ਨੂੰ ਇਸਤੇਮਾਲ ਕਰਦੇ ਹਨ। ਕੋਈ ਪੁਸਤ ਖਾਂਦਾ ਹੈ, ਕੋਈ ਭੰਗ ਪੀਏ ਸੁੱਖਾ ਪੀਂਦਾ ਹੈ, ਕੋਈ ਅਫੀਮ ਖਾਂਦਾ ਹੈ, ਕੋਈ ਸ਼ਰਾਬ ਪੀਂਦਾ ਹੈ। ਇਸ ਵਾਸਤੇ ਜੇ ਪੁੱਛਿਆ ਜਾਵੇ, ਕਹਿੰਦੇ ਹਨ ਜੀ ਇਹਦੇ ਨਾਲ ਕੁਛ ਦੇਰ ਵਾਸਤੇ ਗਮ ਗਲਤ ਹੋ ਜਾਂਦੇ ਹਨ, ਗਮ ਦੁਨੀਆਂ ਦੇ ਚਿੰਤਾ ਫਿਕਰ ਭੁੱਲ ਜਾਂਦੇ ਹਨ। ਪ੍ਰਸ਼ਾਸਨ ਜੇ ਵਿਚਾਰ ਕਰਕੇ ਦੇਖਿਆ ਜਾਵੇ, ਚਿੰਤਾ ਫਿਕਰ ਇਹਨਾਂ ਨਾਲ ਵੱਧਦੇ ਹਨ, ਸਰੀਰ ਦੇ ਰੋਗ ਵੀ ਵੱਧਦੇ ਹਨ। ਹਰ ਪਹਿਲੂ 'ਤੇ ਇਹ ਨਸ਼ੇ ਇਨਸਾਨ ਦੀ ਜ਼ਿੰਦਗੀ ਨੂੰ ਬਹੁਤ ਡਾਊਨ ਲਿਜਾਉਂਦੇ ਹਨ। ਸਿਹਤ ਦੇ ਲਿਹਾਜ਼ 'ਤੇ ਵੀ, ਮਾਇਆਵੀ ਹਾਲਤ ਦੇ ਲਿਹਾਜ਼ 'ਤੇ ਵੀ, ਔਰ ਇੱਜ਼ਤ ਆਵਰੂ ਸਤਿਕਾਰ ਦੇ ਲਿਹਾਜ਼ 'ਤੇ ਵੀ, ਔਰ ਆਨੰਦ ਸੁੱਖ ਦੇ ਲਿਹਾਜ਼ 'ਤੇ ਵੀ, ਪਰਮਾਰਥ ਦੇ ਲਿਹਾਜ਼ 'ਤੇ ਵੀ, ਇਹ ਜਿਤਨੇ ਮਨੁੱਖੀ ਚੀਜ਼ਾਂ ਹਨ ਇਹ ਇਨਸਾਨ ਦੀ ਜ਼ਿੰਦਗੀ ਨੂੰ ਬਹੁਤ ਗਿਰਾਵਟ ਵਿੱਚ ਲਿਜਾਣ ਵਾਲੀਆਂ ਹਨ। ਪਰ ਗੁਰੂ ਜੀ ਫਰਮਾਉਂਦੇ ਨੇ ਇੱਕ ਨਸ਼ਾ, ਇੱਕ ਅਮਲ ਇਹੋ ਜਿਹਾ ਹੈ ਜੇਕਰ ਇਨਸਾਨ ਉਸਨੂੰ ਪ੍ਰਾਪਤ ਕਰ ਲਵੇ, ਹਰ ਪਹਿਲੂ 'ਤੇ ਉਸਦੀ ਜ਼ਿੰਦਗੀ ਸ਼ਾਨਦਾਰ ਔਰ ਉੱਚੀ ਹੁੰਦੀ ਚਲੀ ਜਾਂਦੀ ਹੈ। ਉਹ ਕਿਹੜੀ? ਇਉਂ ਫਰਮਾਉਂਦੇ,
ਚੜੀ ਰਹੇ ਦਿਨ ਰਾਤ ਨਾਮ ਕੁਮਾਰੀ, ਨਾਮ ਕੁਮਾਰੀ, ਚੜੀ ਰਹੇ ਦਿਨ ਰਾਤ ਨਾਮ ਕੁਮਾਰੀ, ਨਾਮ ਕੁਮਾਰੀ, ਚੜੀ ਰਹੇ ਦਿਨ ਰਾਤ।
ਨੇੜੇ ਉਹ ਉਤਰ ਜਾਂਦਾ ਹੈ, ਉਤਰ ਨੇੜੇ ਸਰੀਰ ਨੂੰ ਤੋੜ ਲੱਗਦੀ ਹੈ, ਜਾਂ ਕਈ ਦਿਲ ਆਦਿ ਦੇ ਉੱਪਰ ਗਰਮੀ ਖੁਸ਼ਕੀ ਆਦਿ ਵੱਧਦੀ ਹੈ, ਸੋ ਜਿਸ ਕਰਕੇ ਦੁੱਖ ਦਾ ਬਾਇਸ ਬਣਦਾ ਹੈ। ਪਰ ਨਾਮ ਦੀ ਮਸਤੀ, ਨਾਮ ਦੀ ਬਿਮਾਰੀ ਇਹੋ ਜਿਹੀ ਹੈ, ਜੇਕਰ ਇਹ ਪ੍ਰਾਪਤ ਹੋ ਜਾਵੇ ਇਹ ਦਿਨ ਰਾਤ ਉਤਰਨ ਵਾਲੀ ਨਹੀਂ, ਬਲਕਿ ਵੱਧਦੀ ਹੀ ਚਲੀ ਜਾਂਦੀ ਹੈ। ਇਸਦੇ ਆਸਰੇ ਦੁਨੀਆ ਸਰੀਰ ਇਸ ਨੂੰ ਸੰਬੰਧੀ ਨਿਆਈ ਪ੍ਰਤੀਤ ਹੋਣ ਲੱਗ ਪੈਂਦੇ, ਬਲਕਿ ਬਿਲਕੁਲ ਭੁੱਲੇ ਜੇ ਰਹਿੰਦੇ ਹਨ। ਸੋ ਜਿੱਥੇ ਸਰੀਰ ਔਰ ਦੁਨੀਆ ਭੁੱਲੀ ਜੀ ਰਹਿੰਦੀ, ਉੱਥੇ ਦੁੱਖ ਕਿੱਥੇ ਇਸ ਨੂੰ ਯਾਦ ਰਹਿ ਜਾਣ। ਯਾਨੀ ਦੁੱਖਾਂ ਤੋਂ ਸਰੀਰ ਵੀ ਉੱਚਾ ਹੋ ਜਾਂਦਾ ਹੈ, ਆਨੰਦ ਦੇ ਘਰ ਵਿੱਚ ਵੱਸਦਾ ਸਰੀਰ ਕਰਕੇ, ਦੁਨੀਆ ਵਿੱਚ ਫਿਰਦਾ ਤੁਰਦਾ ਵਿਚਰਦਾ ਪ੍ਰਤੀਤ ਹੁੰਦਾ, ਲੇਕਿਨ ਉਹਦੀ ਸੁਰਤ ਜਿਹੜੀ ਹੈ ਆਨੰਦ ਦੇ ਸਾਗਰ ਵਾਹਿਗੁਰੂ ਦੇ ਨਾਲ ਨਾਮ ਦੁਆਰਾ ਅਟੈਚ ਹੋਈ ਹੁੰਦੀ, ਜੁੜੀ ਹੁੰਦੀ, ਜਿਸ ਕਰਕੇ ਉਹਨੂੰ ਦੁੱਖ ਯਾਨੀ ਦੁੱਖਦੇ ਹੁੰਦਿਆਂ ਹੋਇਆਂ ਵੀ ਮਹਿਸੂਸ ਨਹੀਂ ਹੁੰਦਾ। ਸੋ ਇਸ ਕਰਕੇ ਇਹ ਮਸਤੀ ਨਾਮ ਦੀ ਬਿਮਾਰੀ, ਨਾਮ ਦਾ ਆਨੰਦ ਨਾ ਉਤਰਨ ਵਾਲਾ ਆਨੰਦ ਹੈ।
ਨਾਮ ਕੁਮਾਰੀ ਨਾਨਕਾ, ਨਾਮ ਕੁਮਾਰੀ ਨਾਨਕਾ, ਬਾਦਸ਼ਾਹ ਦਾ ਹਾਥੀ ਖਾਨਾ ਉੱਚੀ ਫੇਰੀ ਉੱਪਰ ਬੈਠੇ ਹੋਏ ਹਨ। ਭਾਈ ਬਾਲਾ ਚਮਰ ਕਰ ਰਿਹਾ, ਮਰਦਾਨਾ ਰਬਾਬ ਜਾ ਰਿਹਾ ਹੈ, ਹਜ਼ੂਰ ਦੇ ਪਵਿੱਤਰ ਗਲੇ ਤੋਂ ਸ਼ਬਦ ਉਚਾਰਨ ਹੋ ਰਿਹਾ।
ਜੀ ਮੈਂ ਸਾਰ ਨਾ ਜਾਣਾ ਤੇਰੀ, ਜੀ ਮੈਂ ਸਾਰ ਨਾ ਜਾਣਾ ਤੇਰੀ, ਸਾਰ ਨਾ ਜਾਣਾ ਤੇਰੀ, ਜੀ ਮੈਂ ਸਾਰ ਨਾ ਜਾਣਾ ਤੇਰੀ, thank you. ठाकरो तू ठाकरो वैरागरो मैं जही खनकेरी राम तू सागरो रत्नागरो हाँ सार न जाना तेरी राम सार न जाना तू वडदाना कर मेरा मत साई कृपा की जैसा मत दीजे आठ पहर तद प्याय गर्भ न की जय रेन विजय संगत जियरे तेरी सब ऊपर नानक कर पाकर मैं जे ही कंचेरी राम बात बात शब्दा लाभ करके शब्दा उच्चारण कीता सरदान ने रबाब रख दिता शब्द समाप्ति तो बाद गुरु बाबा जी समाद अर्पित हो गए मरदाना उठ के दरिया के किनारे किनारे तुरन लग पाया भाई वाला हजूर के चरणों में हाजिर सी मरदाने नो एक शख्स मिलया जो कि हाथी खाने विच नौकर सी सवान सी एक हाथी की सेवा के जुम्मे तनखा मिलती अपना बाल बच्चे का गुजारा चलाना हाथी मर गया उदास है चेहरे के उपर उदासी बहुत ज्यादा किते किते अखा विचों अंसू भी गिरता है मरदाने नू मिलदा मरदाने नू पुछन लगा उच्चे था कौन बैठे हुए हैं दाना कहन लगा गुरु नानक जी हैं नानक नंकारी ईरान पीर हैं फकीर फकीरा ने सिरता सो उस दी उदासी की हालत देख के मरदाना पुछन क्यों की गल है उदास जी है क्यों सजना की कहन लगा जी मैं गरीब आदमी हाँ नौकरी करदा है वक्त दे बादशाह दा हाथी ताना है इस हाथी की सेवा मैनू मिली सी हाथी मर गया मेरी दे पालन दा फिक्र जिहड़ा मेरे जिम्मे गल पई होई इस करके जितनू उदासी है जितनू खुशी नहीं है मरदाने ने कहा चल मेरे गुरु बाबा जी के चरणा विच तो मरदाना गुरु जी के चरणा विच चले आया कुछ देर बैठे रहे जदों गुरु बाबा जी ने नेत्र खोले अगे वध के नमस्कार की शरण आया मरदाने ने अर्थ की गरीबा से गरीब आदमी हाथी खाने विच हसवान है नौकर है इसका हाथी मर गया जिसकी सेवा इसमें मिली हुई थी उदास है जिस कहता मेरी नौकरी हट जाएगी तो बाल बच्चे का गुजारा किमें चलेगा ये उसकी गल सुन के गुरु जी कहने लगे प्रेमिया हाथी मरिया नहीं जीवंदा तेन भरम पै गया है भुल पै गई है उसने फिर अर्ज की थी, नहीं गरीब नवा हाथी मर गया गुरु जी कहे नहीं मरिया नहीं तेन भुल पई हुई है दो तीन दफा जो लफ्ज गया मरदाने ने कहा तू घबरा ना जाके दे गुरु जी मिथ्यावादी नहीं हम सत कहते हैं जरूर हाथी जीवंदा हो जाके देखे तो हाथी जिंदा खड़ा अपना कन्न हला गया बड़ी खुशी होगी ये गल भलो भली सारे शहर के फैल गई बादशाह के कन्न में भी आवाज पई फकीर आया हाथी जिंदा कर दिता उसने अपने अहलकारा ने कहा उस फकीर ने मेरे पास बुलाओ कई सियाने अहलकार सन कहन लगे बादशाह सलामत फकीरा ने अपने पास नहीं बुलाने की कोशिश करनी चाहिए आप जाके उनकी ज़ियारत करनी चाहिए फकीर बेपरवाह होंगे हैं जिसमें कुछ नहीं चाहिए वह बादशाह का बादशाह निश्चित पुरुष जिहड़ा है वह बादशाह का बादशाह सो वह कद होगा जो परमेश्वर के नाम लिवलीनता आएगी जिसकी चित बिरधि वाहगुरु के लिवलीन है उत्थे सारी इच्छा शांत होंगी निश्चित अवस्था होंगी है डिजायरलैस स्टेट होया करती है उस तक उच्ची सुखदाई अवस्था और दुनिया के तख्ते से कोई भी नहीं है इस करके उन्हें बाबत ही साहेब गुरु अर्जन देव महाराज ने ऐसा प्रमाण किया है ना प्यारे जी राजा सारी दुनिया प्यारे जी Thank you. ਜਾਤਨਾ ਪਾਤਨਾ ਆਦਰ ਉਦਿਆਨ ਪਰ ਮਿਲਣਾ ਮਿੱਤਰ ਨਾ ਇੱਠਨ ਰੂਪਹੀਨ ਕਿਛੁ ਸਾਖ ਨ ਸਿੰਨਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ ਇਸਕੀ ਧੂੜ ਮਨ ਉਧਰੇ ਪ੍ਰਭ ਹੋਏ ਸੋ ਪ੍ਰਸੰਨ ਜਿਸ ਸ਼ਖਸ ਦਾ ਮਨ ਬਾਜ ਮੁਕਤਾ ਤੋਂ ਹਟ ਕੇ ਪਰਮੇਸ਼ੁਰ ਦੇ ਭਜਨ ਵਿੱਚ ਲੀਨ ਹੋਇਆ ਚਿਤ ਬਿਰਤੀ ਕਹੇ ਕਿ ਦਰਵੀ ਭੂਤ ਚੀਜ਼ ਹੈ ਜਿਸ ਚੀਜ਼ ਦਾ ਪਿਆਰ ਨਾਲ ਚਿੰਤਨ ਕਰਦੀ ਉਹਦਾ ਰੂਪ ਹੀ ਬਣ ਜਾਇਆ ਕਰਦੀ ਹੈ ਜਿਵੇਂ ਦੁਨੀਆਂ ਦੇ ਪਦਾਰਥਾਂ ਦਾ ਰੂਪ ਚਿਤ ਬਿਰਤੀ ਬਣੀ ਹੋਈ ਹੈ ਹਾਂ ਇਸੇ ਤਰ੍ਹਾਂ ਜੇ ਇਹ ਪਰਮੇਸ਼ੁਰ ਦੇ ਭਜਨ ਦਾ ਪਰਮੇਸ਼ੁਰ ਦਾ ਚਿੰਤਨ ਕਰੇ ਇਹ ਉਹਦਾ ਰੂਪ ਬਣ ਜਾਏਗੀ ਜਦੋਂ ਉਸਦਾ ਰੂਪ ਬਣੇ ਤਾਂ ਉਹ ਸਭ ਤੋਂ ਵੱਡਾ ਮੁਰਾਤਬਾ ਸਾਰੇ ਦੁੱਖ ਨਸ਼ਟ ਹੋ ਗਏ ਉਹਨਾਂ ਦੀ ਬਾਬਤ ਦੱਸਿਆ ਇੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਵੇਂ ਟੁੱਟੀ ਛਪਰੀ ਹੈ ਕੱਪੜੇ ਵੀ ਸਾਰੇ ਫਟੇ ਹੋਣ ਕਿਸੇ ਦੇ ਚੰਗੀ ਜਾਤ ਪਾਤ ਵੀ ਨਾ ਹੋਵੇ ਆਦਰ ਇੱਜ਼ਤ ਵੀ ਨਾ ਕੋਈ ਕਰਦਾ ਹੋਵੇ ਭਾਵੇਂ ਨਾ ਉਸਦੇ ਪਾਸ ਕੁਛ ਧਨ ਹੋਵੇ ਨਾ ਚੰਗਾ ਰੂਪ ਹੀ ਹੋਵੇ ਨਾ ਸਾਖ ਸੰਬੰਧੀ ਉਸਦਾ ਕੋਈ ਹੋਵੇ ਪਰ ਜੇਕਰ ਉਸਦਾ ਚਿੱਤ ਪਰਮੇਸ਼ੁਰ ਦੇ ਭਜਨ ਵਿੱਚ ਲੀਨ ਹੈ ਤਾਂ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭੁੰਨਾ ਸਾਰੀ ਦੁਨੀਆਂ ਦਾ ਰਾਜਾ ਹੋ ਸਰਬ ਕੋ ਸਿਮਰੇ ਸੇ ਬਿਮਹੁ ਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜ ਬਿਰਤੀ ਦੀ ਇਕਾਗਰਤਾ ਤਿਸਕੀ ਧੂੜ ਮਨ ਉਧਰੇ ਪ੍ਰਭ ਹੋਏ ਸੋ ਪ੍ਰਸੰਨਾ ਇਹੋ ਜਿਹੇ ਪੁਰਸ਼ ਦੀ ਚਰਨ ਧੂੜੀ ਉਧਾਰ ਦਾ ਕਾਰਨ ਬਣਦੀ ਹੈ ਇਸ ਕਰਕੇ ਨਾਮ ਦੇ ਵਿੱਚ ਲਿਵਲੀਨ ਜਿਹੜਾ ਹੈ ਉਹਨੂੰ ਗੁਰੂ ਜੀ ਗੁਰਬਾਣੀ ਵਿੱਚ ਇਹੋ ਜਿਹੇ ਦਰਜੇ ਦਿੰਦੇ ਹਨ ਕਿਤੇ ਕਿਤੇ ਐਸਾ ਫਰਮਾਨ ਕੀਤਾ ਹੋਰ ਪਾਤਸ਼ਾਹੀਆਂ ਕੁੜੀਆਂ ਨਾਮ ਰਤੇ ਪਾਤਸ਼ਾਹ ਜਿਸ ਨੂੰ ਬਖਸ਼ੇ ਸਿਫ ਸਾਲਾਹ ਨਾਨਕ ਪਾਤਸ਼ਾਹੀ ਜਿਸ ਨੂੰ ਵਾਹਿਗੁਰੂ ਆਪਣੀ ਸਿਫ ਚਲਾ ਗਿਆ ਬਖਸ਼ਦਾ ਹੈ ਬਾਦਸ਼ਾਹ ਦਾ ਬਾਦਸ਼ਾਹ ਹੈ ਇਉਂ ਹੋਰ ਕੀ ਕਹਿਣਾ ਕਬੀਰ ਜੀ ਕਹਿੰਦੇ ਉਹ ਪਰਮੇਸ਼ੁਰ ਦੇ ਪਿਆਰੇ ਅਵਨਾਸ਼ੀ ਰਾਜ ਉਹਨਾਂ ਨੂੰ ਪ੍ਰਾਪਤ ਹੈ ਦਾਸ ਕਬੀਰ ਚੜਿਓ ਬੜੇ ਉੱਪਰ ਰਾਜ ਲਿਓ ਅਵਨਾਸ਼ੀ ਅਵਨਾਸ਼ੀ ਰਾਜ ਜਾਂ ਜਿਸ ਰਾਜ ਦਾ ਨਾਸ ਨਾ ਹੋਵੇ ਦੁਨੀਆਂ ਵਿੱਚ ਹੋਰ ਸਾਰੀਆਂ ਚੀਜ਼ਾਂ ਨਾਸ ਹੋ ਜਾਣ ਵਾਲੀਆਂ ਨਹੀਂ ਨਾਸ ਹੋਣ ਵਾਲੀ ਚੀਜ਼ ਹੈ ਤਾਂ ਪਰਮੇਸ਼ੁਰ ਹੈ ਇਸ ਕਰਕੇ ਜਿਹੜੇ ਉਸਦੇ ਵਿੱਚ ਲਿਵਲੀਨ ਹੋ ਗਏ ਉਹ ਅਵਨਾਸ਼ੀ ਬਣ ਗਏ ਉਹਨਾਂ ਦਾ ਕਦੇ ਵਿਨਾਸ਼ ਨਹੀਂ ਹੋਇਆ ਕਰਦਾ ਨਾਮ ਰਹੋ ਸਾਧੂ ਰਹੋ ਰਹਿਓ ਗੁਰੂ ਗੋਬਿੰਦ ਕਉ ਨਾਨਕ ਜਗਤ ਮੈਂ ਕਿਨ ਜਪਿਓ ਗੁਰਮਨ ਇਹੋ ਜਿਹੇ ਦਰਜੇ ਯਾਨੀ ਗੁਰਬਾਣੀ ਵਿੱਚ ਨਾਮ ਦੇ ਵਿੱਚ ਲਿਵਲੀਨ ਪੁਰਸ਼ਾਂ ਨੂੰ ਦਿੱਤੇ ਜਾਂਦੇ ਹਨ
ਰਾਜ ਲਿਓ ਅਵਨਾਸ਼ੀ ਹਰੀ ਧਿਆਨ ਭਗਤਾਂ ਨੇ ਰਾਜ ਲਿਓ ਅਵਨਾਸ਼ੀ ਹਰੀ ਧਿਆਨ ਭਗਤਾਂ ਨੇ ਤਿਆਰ ਹੋ ਗਿਆ ਸਹਿਲਕਾਰ ਨਾਲ ਲਏ ਹਾਂ ਗੁਰੂ ਬਾਬਾ ਜੀ ਜਿੱਥੇ ਅੱਜ ਕੱਲ੍ਹ ਮਜਨੂ ਟੀਲਾ ਨਾਮ ਕਰਕੇ ਗੁਰਦੁਆਰਾ ਸ਼ਿਸ਼ੋਵਤ ਹੈ ਉੱਥੇ ਬੈਠੇ ਆ ਕੇ ਪਹੁੰਚੇ ਸਿਰ ਨਵਾਇਆ ਥੋੜ੍ਹਾ ਜਿਹਾ ਦਿਨ ਰਹਿੰਦਾ ਸੀ ਆ ਕੇ ਬਾਦਸ਼ਾਹ ਕਹਿਣ ਲੱਗਿਆ ਆਪਣੇ ਬੜੀ ਕਰਾਮਾਤ ਦਿਖਾਈ ਬੜਾ ਮੌਜੂਜ਼ਾ ਦਿਖਾਇਆ ਬੜੀ ਸ਼ਕਤੀ ਦਿਖਾਈ ਮਰਿਆ ਜ਼ਿੰਦਾ ਹਾਥੀ ਕੀਤਾ ਗੁਰੂ ਜੀ ਕਹਿਣ ਲੱਗੇ ਨਹੀਂ ਫਕੀਰ ਫਕੀਰ ਕਰਾਮਾਤ ਨਹੀਂ ਕਰਦਾ ਫਕੀਰ ਮੌਜਦਾ ਨਹੀਂ ਦਿਖਾਉਂਦਾ ਕਰਾਮਾਤ ਕਹਿਰ ਆਪਣੀ ਖਲਕ ਤੇ ਕਹਿਰ ਕਰਨ ਨੂੰ ਤਿਆਰ ਹਾਥੀ ਪਹਿਲੇ ਹੀ ਜ਼ਿੰਦਾ ਸੀ ਇਸ ਸਤਵਾਨ ਨੂੰ ਭਰਮ ਪੈ ਗਿਆ ਹੋਇਆ ਇਸ ਕਰਕੇ ਇਹ
ਉਹਨੂੰ ਵੀ ਸ਼ਿਕਰ ਕੇ ਸੁਣ ਸੁਣਾ ਕੇ ਵਹਿਮ ਪਿਆ ਇੱਥੇ ਆ ਰਹੀਆਂ ਨੇ ਗੱਲਾਂ ਬਾਤਾਂ ਹੋਈਆਂ ਕੁਛ ਹੋਰ ਪਰਮਾਤਮਾ ਬਚਨ ਹੋਏ ਬਾਦਸ਼ਾਹ ਸੂਰ ਛਿਪੇ ਅਤੇ ਨਜ਼ਦੀਕ ਕਹਿਣ ਲੱਗਿਆ ਫਕੀਰ ਸਾਈਂ ਮੈਨੂੰ ਹੁਣ ਇਜਾਜ਼ਤ ਦੇਵੋ ਮੈਂ ਜਾਵਾਂ ਮੈਨੂੰ ਥੋੜ੍ਹਾ ਬਹੁਤਾ ਇਸ ਵਕਤ ਕੋਈ ਸ਼ਰਾਬ ਪੀਣ ਦਾ ਸੁਭਾਵ ਬੜੀ ਅਲੱਗ ਕਿਸਮ ਦੀ ਸ਼ਰਾਬ ਕਿਸੇ ਖਾਸ ਮੁਲਕ ਦੀ ਬਣੀ ਅਗਰ ਹੁਕਮ ਹੋਵੇ ਆਪਦੇ ਵਾਸਤਵਿਕ ਸੁਰਾਹੀ ਭਰ ਕੇ ਭੇਜਦੇ ਹਾਂ ਕਹਿੰਦੇ ਹਨ ਗੁਰ ਖਾਦ ਸ਼ਰਾਬ ਪੀ ਕੇ ਤਾੜੀਆਂ ਲਾਉਂਦੇ ਸਨ ਮਾਦੀਆਂ ਲਗਾਉਂਦੇ ਸਨ ਗੁਰੂ ਜੀ ਮੁਸਕਰਾਏ ਕਹਿਣਗੇ ਉਹ ਤਾੜੀਆਂ ਸ਼ਰਾਬ ਪੀ ਕੇ ਜਿਹੜੀਆਂ ਲੱਗਣਾ ਤਾੜੀਆਂ ਨਹੀਂ ਹੁੰਦੀਆਂ ਹਾਂ ਸੋ ਉਹਨਾਂ ਨੂੰ ਤਾੜੀਆਂ ਨਹੀਂ ਸਮਾਧੀਆਂ ਨਹੀਂ ਕਿਹਾ ਜਾਂਦਾ ਅੱਛਾ ਸਾਡੇ ਪਾਸ ਇੱਕ ਇਹੋ ਜਿਹੀ ਸ਼ਰਾਬ ਹੈ ਜੇਕਰ ਤੂੰ ਇੱਕ ਜਾਮ ਉਸਦਾ ਪੀ ਲਵੇਂ ਕਿਆਮਤ ਤੱਕ ਤੇਰਾ ਨਸ਼ਾ ਨਾ ਉਤਰੇ ਇਹਨਾਂ ਝੂਠਿਆਂ ਨਸ਼ਾ ਨਾ ਪੋਸਤ ਸੰਗ ਅਤੀਮ ਮਦ ਉਤਰ ਜਾਏ ਪ੍ਰਭਾਵ ਸ਼ਾਮ ਨੂੰ ਪੀਓ ਸਵੇਰੇ ਨਸ਼ਾ ਉਤਰ ਜਾਂਦਾ ਹੈ ਕਈ ਨੁਕਸਾਨ ਹੁੰਦੇ ਹਨ ਸਰੀਰ ਨੂੰ ਰੋਗ ਲੱਗਦੇ ਹਨ ਹੋਰ ਕਈ ਦੁਨਿਆਵੀ ਨੁਕਸਾਨ ਵੀ ਹਨ ਪਰ ਇੱਕ ਸਾਡੇ ਪਾਸ ਕਿਹੋ ਜਿਹਾ ਆਲਾ ਨਸ਼ਾ ਹੈ ਆਲਾ ਕਿਸਮ ਦੀ ਸ਼ਰਾਬ ਹੈ ਜੇ ਤੂੰ ਇੱਕ ਉਸਦਾ ਪੈਗ ਲੈ ਲਵੇ ਤਾਂ ਰਹਿੰਦੀ ਦੁਨੀਆਂ ਤੱਕ ਕਿਆਮਤ ਤੱਕ ਤੇਰਾ ਨਸ਼ਾ ਨਾ ਉਤਰ ਇਹ ਸੁਣ ਕੇ ਬੜਾ ਹੈਰਾਨ ਹੋਇਆ ਇਹੋ ਜਿਹੀ ਕੋਈ ਸ਼ਰਾਬ ਹਾਂ ਕਹਿਣ ਲੱਗੇ ਜੇ ਤੂੰ ਲੈਣੇ ਉਸਦਾ ਇੱਕ ਪੈਗ ਕਿਆਮਤ ਤੱਕ ਨਸ਼ਾ ਨਾ ਉਤਰੇ ਬੜਾ ਹੈਰਾਨ ਹੋ ਕੇ ਪੁੱਛਣਗਾ ਉਹ ਕਿਹੋ ਜਿਹੀ ਚੀਜ਼ ਹੈ ਕਿਰਪਾ ਕਰਕੇ ਮੈਨੂੰ ਅਗਰ ਉਹ ਥੋੜ੍ਹਾ ਦੇ ਦੇਵੋ ਮੈਂ ਤਾਂ ਸਦਾ ਵਾਸਤੇ ਹੀ ਝੂਠੀਆਂ ਸ਼ਰਾਬਾਂ ਕਿਉਂ ਪੀਵਾਂਗਾ ਗੁਰੂ ਜੀ ਨੇ ਉਸ ਮੌਕੇ ਕਿਹਾ ਸੀ ਹਾਂ
ਨਾਮ ਕੁਮਾਰੀ ਨਾਨਕਾ ਨਾਮ ਕੁਮਾਰੀ ਨਾਨਕਾ
ਸਾਹਿਬ ਗੁਰੂ ਕਲਗੀਧਰ ਮਹਾਰਾਜ ਜੀ ਦਾ ਰੂਹਾਨੀ ਦਰਬਾਰ ਸਜ ਬੜੇ ਕੀਮਤੀ ਫਰਸ਼ ਦਿੱਤੇ ਹਨ ਜੋ ਕੀਮਤੀ ਛਾਵਿਆਂ ਨੇ ਤਣੇ ਹਨ ਹਜ਼ੂਰ ਦੀ ਹਜ਼ੂਰੀ ਵਿੱਚ ਬੈਠੇ ਹੋਏ ਤਮਾਮ ਸੰਗਤ ਮਾਈ ਭਾਈ ਇਉਂ ਦੀਦਾਰ ਕਰ ਰਹੇ ਹਨ ਜਿਵੇਂ ਕਰੋੜਾਂ ਚਕੋਰਾਂ ਚੰਦਰਮਾ ਵੱਲ ਇੱਕ ਤੱਕ ਲਗਾ ਕੇ ਦੇਖਦੇ ਹਨ ਗਰਦਨ ਤਾਂ ਭਾਵੇਂ ਮੁੜਕ ਜਾਂਦੀ ਹੈ ਲੇਕਿਨ ਦੀਦਾਰ ਕਰਨ ਨੂੰ ਨਹੀਂ ਹਟਦੇ ਕੰਨਾਂ ਕਰਕੇ ਗੁਰੂ ਕੀ ਬਾਣੀ ਸੁਣਦੇ ਹੈ ਜ਼ਬਾਨ ਕਰਕੇ ਬਾਣੀ ਦਾ ਉਚਾਰਨ ਕਰਦੇ ਹਨ ਨਿਰੰਤਰ ਅਭਿਆਸ ਕਰਨ ਵਾਲੇ ਵੀ ਕਈ ਗੁਰਮੁਖ ਵਿੱਚ ਬੈਠੇ ਹੋਏ ਜਿਹੜੇ ਇਉਂ ਆਪਣੇ ਸਮੇਂ ਨੂੰ ਗੁਜ਼ਾਰਦੇ ਹਨ ਉਸ ਸਮੇਂ ਇਉਂ ਸਾਸਕ ਸਮਾਂ ਤਾਂ ਗੁਜ਼ਰੀ ਜਾਂਦਾ ਚੋਰਾਂ ਠੱਗਾਂ ਡਾਕੂ ਤਾੜੀ ਜਾਂਦਾ ਉਮਰ ਨਹੀਂ ਕਿਸੇ ਦੀ ਖਲੋਂਦੀ ਛਿਨ ਛਿਨ ਕਰਕੇ ਮਰਬੀਰ ਦੀ ਚਲੀ ਜਾ ਰਹੀ ਹੈ ਇੱਕ ਦਿਨ ਖਤਮ ਹੋ ਜਾਣੀ ਲੇਕਿਨ ਇਸ ਸਮੇਂ ਨੂੰ ਸੰਭਾਲਣਾ ਇਸ ਤੋਂ ਲਾਭ ਉਠਾਉਣਾ ਸੋ ਕਿਸੇ ਗੁਰਮੁਖਾਂ ਦਾ ਕਰਤੱਵ ਹੋਇਆ ਕਰਦਾ ਜਿਹੜੇ ਇਉਂ ਵਹਿਗੁਰੂ ਦੇ ਜਸ ਵਿੱਚ ਸਮਾਂ ਬਤੀਤ ਕਰਦੇ ਹਨ ਮਨ ਤੋਂ ਬਾਅਦ ਉਹਨਾਂ ਦੀ ਇਹੋ ਜਿਹੀ ਗਤੀ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਦਰਸਾਉਂਦੇ ਹੈ
ਦਰਗੇ ਮਿਲਦਾ ਤਾਂ ਉਹਨਾਂ ਨਾਲ ਰਸਤੇ
ਪਰ ਆਦ ਕੇ ਸਾਲ ਜੋ ਪੈਦਾ ਹੋਇਆ ਉਸਨੇ ਵਿਨਾਸ਼ ਜ਼ਰੂਰ ਹੋਣਾ ਹੈ। ਅਤੇ ਮਰਨ ਤੋਂ ਬਾਅਦ ਦੀ ਕੋਈ ਅਵਸਥਾ ਹੈ? ਭਾਵੇਂ ਅਣਜਾਣਪਣੇ 'ਚ ਕੋਈ ਇਸਨੂੰ ਨਾ ਮੰਨੇ, ਵਿਚਾਰ ਦੀ ਹੀਨਤਾ ਕਰਕੇ ਇਸਨੂੰ ਨਾ ਮੰਨੇ, ਲੇਕਿਨ ਅੱਗੇ ਵੀ ਕੋਈ ਜੀਵਨ ਹੈ। ਸੋ ਗੁਰੂ ਜੀ ਤੋਂ ਪੁੱਛਿਆ ਇੱਕ ਦਫ਼ਾ ਸਿੱਖਾਂ ਨੇ ਗਰੀਬ ਨਵਾਜ਼, ਕਈ ਲੋਕ ਕਹਿੰਦੇ ਆ ਜਗ ਮਿੱਠਾ ਅਤੇ ਅਗਲਾ ਕਹਿੰਦੇ, ਕਈ ਕਹਿੰਦੇ ਅੱਗੇ ਵੀ ਪੁੱਛਿਆ ਹੈ। ਆਪ ਕਿਰਪਾ ਕਰਕੇ ਦੱਸੋ ਉਹਨਾਂ ਲੋਕਾਂ ਦੀ ਗੱਲ ਮੰਨਣੀ ਜਿਹੜੇ ਮਨ ਇੰਦਰੀਆਂ ਦੇ ਅਧੀਨ ਹਨ, ਮਨ ਦੇ ਹੀ ਦਾਸ ਹਨ। ਉਹਨਾਂ ਦਾ ਬਚਨ ਮੰਨਣਾ ਤਾਂ ਯੋਗ ਨਹੀਂ ਨਾ ਹੋਇਆ ਕਰਦਾ, ਜਿਹਦੀ ਆਪਣੀ ਹੀ ਬੁੱਧ ਕੁਛ ਨਹੀਂ, ਉਹਦਾ ਬਚਨ ਕੀ ਮੰਨਿਆ? ਬੱਚਿਆਂ ਦਾ ਬਚਨ ਮੰਨਣਾ ਕੀ ਚੰਗਾ ਹੁੰਦਾ? ਲੇਕਿਨ ਬਚਨ ਮੰਨਣਾ ਉਹਨਾਂ ਦਾ ਠੀਕ ਹੈ, ਉਹਨਾਂ ਦੇ ਬਚਨ ਵਿੱਚ ਸੱਚਾਈ ਹੁੰਦੀ ਹੈ, ਉਹਨਾਂ ਦੇ ਬਚਨ ਵਿੱਚ ਯਥਾਰਥਤਾ ਹੁੰਦੀ ਹੈ, ਜੋ ਸਰਬੱਗ ਪੁਰਸ਼ ਹੋਇਆ ਕਰਦੇ ਹਨ। ਸੋ ਆਪ ਕਿਰਪਾ ਕਰਕੇ ਦੱਸੋ ਤਰਕਾਲੀ ਅੱਗੇ ਵੀ ਕੁਛ ਹੈ ਜਾਂ ਨਾ ਹੈ? ਗੁਰੂ ਜੀ ਨੇ ਫਰਮਾਇਆ, ਇੱਥੇ ਆਉਂਦੇ ਕਿਸਨੋਂ ਕਹਿੰਦੇ ਕਿ ਪਹਿਲੇ ਇਹ ਦੇਖੋ ਇਨਸਾਨ ਕੀ ਚੀਜ਼ ਹੈ। ਜਦੋਂ ਇਸ ਦੀ ਵਿਚਾਰ ਕਰ ਲਓਗੇ ਤੁਹਾਨੂੰ ਖੁਦ ਬਖੁਦ ਪਤਾ ਲੱਗ ਜਾਏਗਾ, ਇਨਸਾਨ ਦੋ ਹਿੱਸਿਆਂ ਦਾ ਬਣਿਆ ਹੋਇਆ, ਇੱਕ ਰੂਹ ਹੈ ਇੱਕ ਜਿਸਮ ਹੈ। ਜਿਸਮ ਮਾਤਾ ਪਿਤਾ ਤੋਂ ਜਨਮ ਲੈਂਦਾ ਹੈ, ਬਚਪਨ ਆਉਂਦੀ ਹੈ, ਜਵਾਨੀ ਆਉਂਦੀ ਹੈ, ਬੁਢਾਪਾ ਆਉਂਦਾ, ਮਰ ਜਾਂਦਾ, ਸਾਰਿਆਂ ਦਾ ਇੱਕ ਘਰ 84 ਲੱਖ ਜੋਨ ਸਭ ਦੀ ਹਾਲਤ ਹੈ, ਬਸ ਪੰਛੀਆਂ ਦੀ ਵੀ ਇਹੀ ਹਾਲਤ ਹੈ। ਮ੍ਰਿਤ ਹੋ ਗਿਆ, ਇਸਦੇ ਅੰਦਰ ਇੱਕ ਹੋਰ ਸਰੀਰ ਹੈ, ਸਥੂਲ ਸਰੀਰ ਦੇ ਅੰਦਰ ਸੂਕਸ਼ਮ ਸਰੀਰ, ਪੰਜ ਪ੍ਰਾਣ, ਪੰਜ ਕਰਮਿੰਦਰੇ, ਪੰਜ ਗਿਆਨਿੰਦਰੇ, ਮਨ ਅਰਬ, 17 ਤੱਕਾਂ ਦਾ ਸਰੀਰ, ਜਿਸਨੂੰ ਸੂਕਸ਼ਮ ਸਰੀਰ ਜਾਂ ਲਿੰਗ ਸਰੀਰ ਵੀ ਕਹਿ ਦਿੰਦੇ, ਜੋ ਕਿ ਪ੍ਰਲੋਕ ਨੂੰ ਜਾਂਦਾ। ਜੀਵਾਤਮਾ ਚੇਤਨ ਜੇ ਉਹ ਜਮਣ ਮਰਨ ਵਾਲੀ ਚੀਜ਼ ਨਹੀਂ।
ਪੋਸ਼ਾਕ ਪਹਿਨਣ ਵਾਲਾ ਜਿਹੜਾ ਹੈ ਉਹ ਅਲੈਦਾ ਹੈ ਤੇ ਪੋਸ਼ਾਕ ਅਲੈਦਾ ਵਸਤੂ ਹੈ। ਇਹਦੇ ਵਿੱਚ ਇਸੇ ਤਰ੍ਹਾਂ ਜੀਵਾਤਮਾ ਅਲੈਦਾ ਵਸਤੂ ਹੈ ਔਰ ਸਰੀਰ ਅਲੈਦਾ ਵਸਤੂ ਹੈ। ਜੀਵਾਤਮਾ ਸਰੀਰ ਰੂਪੀ ਚੋਲੇ ਬਦਲਦਾ ਰਹਿੰਦਾ ਹੈ, ਉਹ ਵੀ ਵਾਸ਼ਨਾ ਦੇ ਮੁਤਾਬਕ, ਜਿਵੇਂ ਸਾਡਾ ਹੁਣ ਇਹ ਸਰੀਰ ਧਾਰਨ ਕੀਤਾ ਹੋਇਆ। ਸੋ ਅਸੀਂ ਇੱਕ ਦਿਨ ਇਹ ਸਰੀਰ ਤਿਆਗ ਦੇਣਾ, ਇਸਨੂੰ ਮਰਨਾ ਕਹਿੰਦੇ ਨੇ, ਸਰੀਰ ਧਾਰਨ ਕਰਨਾ, ਇਸਨੂੰ ਜੰਮਣਾ ਕਹਿੰਦੇ। ਇਹ ਜਨਮ ਮਰਨ ਦਾ ਸਿਲਸਿਲਾ ਬੜੀ ਦੇਰ ਤੋਂ ਚੱਲਿਆ ਆ ਰਿਹਾ, ਬਲਕਿ 1.84 ਲੱਖ ਜਨ ਇਹ ਧਾਰਨ ਕਰ ਚੁੱਕਾ, ਹੁਣ ਮਨੁੱਖ ਸਰੀਰ ਵਿੱਚ ਆਇਆ ਹੈ। ਖੈਰ, ਇਹ ਜੀਵਾਤਮਾ ਜਿਹੜਾ ਹੈ ਮਰਦਾ ਨਹੀਂ, ਜੇ ਉਹ ਮਰ ਜਾਏ ਤਾਂ ਸਰੀਰ ਕਿਹੜਾ ਧਾਰਨ ਕਰੇ? ਵਿਚਾਰ ਨਾ ਹੋਣ ਕਰਕੇ ਇਨਸਾਨ ਇਸ ਗੱਲ ਨੂੰ ਮੰਨਦਾ ਵੀ ਅੱਗੇ ਕੁਛ ਨਹੀਂ, ਅਸੀਂ ਦੇਹ ਹਾਂ, ਦੇਹ ਮਰ ਗਈ, ਅੱਗੇ ਕੁਛ ਨਹੀਂ। ਸੋ ਉਹਨਾਂ ਦੀ ਸੰਗਤਾ ਆਪਣੀ ਆਪਣਾ ਆਪਾ ਉਹ ਦੇਹ ਨੂੰ ਮੰਨਦੇ ਨੇ, ਜਿਹੜਾ ਉਹਨਾਂ ਦੀ ਮਨੌਤ ਇਹੋ ਜਿਹੀ ਸਮਝ ਲਓ ਜਿਵੇਂ ਇੱਕ ਮਕਾਨ ਵਿੱਚ ਰਹਿਣ ਵਾਲਾ ਮਕੀਨ ਹੋਵੇ, ਉਹ ਆਪਣੇ ਆਪ ਨੂੰ ਬਜਾਏ ਮਕੀਨ ਦੇ ਮਕਾਨ ਮੰਨਦਾ, ਉਹਦੀ ਮਨੌਤ ਇਹੋ ਜਿਹੀ ਹੋਇਆ ਕਰਦੀ, ਹਾਲਾਂਕਿ ਉਹ ਮਕਾਨ ਦੇ ਵਿੱਚ ਰਹਿਣ ਵਾਲਾ ਹੈ ਜਿਸਨੂੰ ਮਕੀਨ ਕਹਿੰਦੇ ਨੇ। ਇਸੇ ਤਰ੍ਹਾਂ ਇਹ ਜੀਵਾਤਮਾ ਵੀ ਦਰ ਜਿਸਮ, ਜਿਸਮ ਦੇ ਅੰਦਰ ਇਹੋ ਜਿਹੀ ਚੀਜ਼ ਹੈ ਜਿਹੜੀ ਸਰੀਰ ਨੂੰ ਤਿਆਗ ਦਿੱਤਾ ਜੇ ਉਸਨੂੰ ਮਰਨਾ ਕਹਿੰਦੇ ਨੇ, ਹੋਰ ਧਾਰਨ ਕਰ ਲੈਂਦੀ ਸਰੀਰ ਉਸਨੂੰ ਜੰਮਣਾ ਕਹਿ ਦਿੰਦੇ ਹੈ। ਆਹੋ ਕਿਉਂ ਕਰਕੇ ਇਸ ਤੋਂ ਸਿੱਧ ਹੁੰਦੀ ਹੈ ਵੀ ਮਰਨ ਤੋਂ ਬਾਅਦ ਦੀ ਅਵਸਥਾ ਨੂੰ ਪ੍ਰਲੋਕ ਕਿਹਾ ਜਾਂਦਾ, ਉਸਨੂੰ ਆਪਵਤ ਵੀ ਕਹਿੰਦੇ ਨੇ, ਦਰਗਾਹ ਵੀ ਕਹਿ ਦਿੱਤਾ ਜਾਂਦਾ। ਥਾਂ ਥਾਂ ਇਹੋ ਜਿਹੇ ਬਚਨ ਬਾਬਾ ਫਰੀਦ ਉਹ ਤੋਂ ਪੁੱਛੋ, ਉਹ ਕਹਿੰਦੇ ਨੇ ਸਾਡੇ ਤ੍ਰੈਮਣ ਦੇ ਗੁਰੀ ਚੱਲੇ ਪਾਣੀ ਅੰਨ, ਆਇਆ ਬੰਦਾ ਦੁਨੀ ਵਿੱਚ ਵੱਤੇ ਸੋਹਣੀ ਵੰਨ, ਮਲਕੁਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਦੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗੇ ਆਏ ਕੰਮ। ਦਰਗਾਹ ਸਿੱਧ ਹੁੰਦੀ ਹੈ, ਮੌਤੇ ਦਾ ਬੰਨਾ ਹੀ ਹੁੰਦੀ ਸੇ ਜੂੰ ਦਰਿਆ ਵੇ ਢਾਹਾ, ਅੱਗੇ ਦੋਜ਼ਖ ਤਪਿਆ ਸੁਣੀਆਂ ਹੂਲ ਪਵੇ ਕਾਹਾ, ਇਕਨਾਂ ਨੂੰ ਸਭ ਸੋਝੀ ਆਈ ਇੱਕ ਫਿਰਦੇ ਬੇਪਰਵਾਹ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗੇ ਹੋਗਾ। ਇੱਥੇ ਅਮਲ ਵੀ ਸਿੱਧ ਹੁੰਦੇ, ਦਰਗਾਹ ਵੀ ਸਿੱਧ ਹੁੰਦੀ ਹੈ, ਇਸਨੂੰ ਪ੍ਰਲੋਕ ਕਹਿੰਦੇ। ਸੋ ਗੁਰੂ ਜੀ ਤੋਂ ਪੁੱਛਿਆ, ਗਰੀਬ ਨੂੰ ਆਪ ਕਿਰਪਾ ਕਰਕੇ ਦੱਸੋ ਇਸ ਜੀਵਾਤਮਾ ਦੀ ਕੀ ਗਤੀ ਹੁੰਦੀ ਹੈ। ਗੁਰੂ ਜੀ ਨੇ ਕਿਹਾ ਛੇ ਕਿਸਮ ਦੇ ਲੋਕ, ਉਹਨਾਂ ਦੀ ਅਲੱਗ ਹੀ ਜਿਹੋ ਜਿਹਾ ਕੋਈ ਹੈ ਉਹ ਜੀ ਉਹਦੀ ਗਤੀ ਹੈ, ਮਰਨ ਤੋਂ ਬਾਅਦ ਦੀ ਮਨ ਅਵਸਥਾ ਹੈ। ਪਹਿਲੇ ਪਾਪੀਆਂ ਦੀ ਗਤੀ ਹੈ, ਦੂਜੀ ਪੁੰਨੀਆਂ ਦੀ ਗਤੀ ਹੈ, ਤੀਜੀ ਪ੍ਰਾਣਾਯਾਮੀਆਂ ਦੀ ਗਤੀ ਹੈ, ਚੌਥੀ ਭਗਤਾਂ ਦੀ ਗਤੀ ਹੈ, ਪੰਜਵੀਂ ਬ੍ਰਹਮ ਗਿਆਨੀਆਂ ਦੀ ਗਤੀ ਹੈ, ਛੇਵੀਂ ਕਾਰਕਾਂ ਦੀ ਗਤੀ ਹੈ। ਛੇ ਕਿਸਮ ਦੇ ਲੋਕ ਹਨ, ਪਾਪ ਕਰਮ ਗੁਨਾਹ ਰੂਪ ਕਰਮ ਉਹਨਾਂ ਦੀ ਗਤੀ ਹੋਰ, ਪੁੰਨੀਆਂ ਦੀ ਹੋਰ, ਪ੍ਰਾਣਾਯਾਮੀਆਂ ਦੀ ਹੋਰ, ਭਗਤਾਂ ਦੀ ਹੋਰ, ਬ੍ਰਹਮ ਗਿਆਨੀਆਂ ਦੀ ਹੋਰ, ਅਤੇ ਕਾਰਕਾਂ ਦੀ ਹੋਰ, ਅਲੱਗ ਗਤੀ ਹੋਰ। ਇਸਦਾ ਵਿਸਥਾਰ ਜੋ ਹੋਵੇ ਬਹੁਤ ਸਮੇਂ ਦੀ ਜ਼ਰੂਰਤ ਹੈ। ਯਾਨੀ ਮੁਖਸਰ ਤੌਰ 'ਤੇ ਮੈਂ ਅਰਜ਼ ਕਰਦਾ ਕਿ ਪਾਪੀਆਂ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਗੁਨਾਹਾਂ ਵਿੱਚ ਲਗਾਈ, ਸੋ ਉਹਨਾਂ ਨੂੰ ਮਰਨ ਤੋਂ ਬਾਅਦ ਜਿਤਨੇ ਨਰਕ ਸਭ ਮਨਮੁਖ ਹੋ ਗਏ ਗੁਰਮੁਖ ਲੇਤ ਨਾ ਮਾਰ, ਇਹ ਦੁਰਗਤੀ ਦੱਸੀ। ਸੋ ਜਮਰਾਜਾ ਦੇ ਦੂਤ ਲੈਣ ਆਉਂਦੇ ਨੂੰ ਮਾਰਦੇ ਕੁੱਤੇ ਲੈ ਜਾਂਦੇ, ਫਰੀਦਾ ਜਿਸ ਦਿਹਾੜੇ ਧਨਵਰੀ ਸਾਹੇ ਲੈ ਲਖਾ, ਮਲਕ ਜਕੰਨੀ ਸੁਣਦਾ ਮੂੰਹ ਦਿਖਾ ਲੇ ਆ, ਜਿੰਦ ਨਵਾਣੀ ਕੱਢੀ ਹੱਡਾਂ ਤੂੰ ਕੜਕਾ। ਸੋ ਜਮਰਾਜਾ ਦੇ ਦੂਤ ਜਿਹੜੇ ਹਨ ਮਾਰਦੇ ਕੁੱਟਦੇ ਉਸਨੂੰ ਧਰਮ ਰਾਜਾ ਦੇ ਪੇਸ਼ ਕਰਦੇ ਹਨ, ਅੱਗੇ ਧਰਮ ਰਾਜਾ ਉਸਨੂੰ ਡਾਂਟਦਾ ਹੈ, ਤਾੜਦਾ ਹੈ, ਮਾਨੁਖ ਸਰੀਰ ਤਮਾਮ ਜੋਨੀਆਂ ਦਾ ਬਾਦਸ਼ਾਹ ਦੇਹੀ ਪ੍ਰਾਪਤ ਕਰਕੇ ਇਸਨੂੰ ਬਰਬਾਦ ਕਰਿਆ ਹੈ। ਸੁੱਖ ਹੋਰ ਨਰਕਾਂ ਵਿੱਚ ਜਿਤਨੇ ਨਰਕ ਸਭ ਮਨਮੁੱਖ ਹੋ ਗਏ ਕਹਿ, ਬੜੀ ਦੇਰ ਤੱਕ ਨਰਕਾਂ ਦੋਸ਼ਕਾਂ ਦੇ ਦੁੱਖ ਚੱਲਦਾ ਹੈ, ਫਿਰ ਉਸਨੂੰ 84 ਦਾ ਗੇੜਾ ਭੁਗਤਾਇਆ ਜਾਂਦਾ, ਫਿਰ ਕਿਤੇ ਅਤਿਅੰਤ ਦੁਖਦਾਈ ਧਰਮ 'ਚ ਉਸਦਾ ਜਨਮ ਹੁੰਦਾ ਮਨੁੱਖਾਂ ਦੇ। ਇਹ ਪਾਪੀਆਂ ਦੀ ਗਤੀ, ਪੁੰਨੀਆਂ ਦੀ ਜਿਹੜੇ ਸਾਰੀ ਜ਼ਿੰਦਗੀ ਪੁੰਨਾਂ ਵਿੱਚ ਲਗਾਉਂਦੇ, ਉਹਨਾਂ ਨੂੰ ਵੀ ਵਕਤੇ ਅਖੀਰ ਦੇਵਤਾ ਲੈਣ ਆਉਂਦੇ ਨੇ, ਪਰ ਹਿਸਾਬ ਕਿਤਾਬ ਉਹਨਾਂ ਦਾ ਵੀ ਹੁੰਦਾ, ਪਾਪ ਪੁੰਨ ਜੋ ਬੀਜਦੇ ਸਭ ਧਰਮ ਰਾਏ ਕੇਸ਼ਾ। ਧਰਮ ਰਾਜਾ ਨਿਆਂਕਾਰੀ ਹੈ, ਪਰਮਾਤਮਾ ਵੱਲੋਂ ਬਿਠਾਇਆ ਧਰਮ ਰਾਜ ਹੈ, ਦੇਵਤਾ ਲੈ ਗੱਲਾਂ ਕਰੇ ਦਲਾਲੀ। ਧਰਮ ਰਾਜੇ ਕਿਹੋ ਜਿਹਾ ਦੇਵਤਾ ਜਿਹੜਾ ਹਿਸਾਬ ਕਿਤਾਬ 'ਤੇ ਪਰਮੇਸ਼ਰ ਨੇ ਬਿਠਾਇਆ, ਸਾਨੂੰ ਤਾਕਤਾਂ ਮਿਲੀਆਂ ਹੋਈਆਂ। ਸੋ ਪੁੰਨੀਆਂ ਨੂੰ ਕਹਿੰਦਾ ਬੜੀ ਅੱਛੀ ਬਾਤ ਹੈ, ਪਹਿਲੇ ਦਰਜੇ ਵਾਲੇ ਨਾਲੋਂ ਬੜੇ ਚੰਗੇ ਹੋ, ਲੇਕਿਨ ਜਿਸ ਕੰਮ ਵਾਸਤੇ ਮਨੁੱਖ ਸਰੀਰ ਪਰਮਾਤਮਾ ਨੇ ਦਿੱਤਾ ਸੀ, ਕਾਹਦੇ ਵਾਸਤੇ? ਪ੍ਰਭੂ ਪ੍ਰਾਪਤੀ ਵਾਸਤੇ। ਉਹ ਕੰਮ ਨਹੀਂ ਕੀਤਾ ਪੁੰਨ ਕਿਤੇ ਨਹੀਂ। ਉਹਨਾਂ ਨੂੰ ਜਿਹਾ ਜਿਹਾ ਕਿਸੇ ਦਾ ਕਨਿਸ਼ਟ ਮੱਧਮ ਉੱਤਮ ਪੁੰਨ ਹੁੰਦੇ ਨੇ, ਉਹੋ ਜਿਹੇ ਸੁੱਖਾਂ ਵਾਲੇ ਥਾਂ ਜਿਹਨੂੰ ਸਵਰਗ ਅਦੇਸ਼ ਆਦਿ ਕਹਿ ਦਿੱਤਾ ਜਾਂਦਾ ਹੈ, ਉੱਥੇ ਭੇਜਿਆ ਜਾਂਦਾ ਹੈ। ਉੱਥੇ ਬੜੀ ਦੇਰ ਤੱਕ ਜਿਸਮਾਨੀ ਸੁੱਖ ਭੁਗਤਦੇ ਹਨ, ਉਹਨਾਂ ਨੂੰ ਫਿਰ 84 ਦਾ ਗੇੜਾ ਨਹੀਂ ਭੁਗਤਾਇਆ ਜਾਂਦਾ, ਉਹਨੂੰ ਸਿੱਧਾ ਮਾਤ ਲੋਕ ਵਿੱਚ ਕਿਸੇ ਅਮੀਰ ਖਾਣੇ ਵਿੱਚ ਜਨਮ ਦਿੱਤਾ ਜਾਂਦਾ ਹੈ, ਇਹ ਦੱਸਿਆ। ਤੀਜੀ ਗਤੀ ਆ ਗਈ ਪ੍ਰਾਣਾਯਾਮੀਆਂ ਦੀ, ਜਿਹੜੇ ਯੋਗਾ ਵੈਸੀਆਂ ਰਿਚਕ ਪੂਰਕ ਕੁੰਭਕ ਆਪਣੇ ਪ੍ਰਾਣਾਂ ਨੂੰ ਦਸਵੇਂ ਦੁਆਰ ਚੜਾਉਣ ਦਾ ਅਭਿਆਸ ਕਰਦੇ। ਜੇ ਜੀ ਇਨਸਾਨ ਨੂੰ ਸੁਸਾਇਟੀ ਮਿਲਦੀ ਹੈ ਵੈਸਾ ਹੀ ਹੋ ਜਾਂਦਾ ਹੈ, ਜਿਹੋ ਜਿਹੇ ਪੁਰਸ਼ਾਂ ਦੀ ਸੰਗਤ ਮਿਲਦੀ ਹੈ ਵੈਸੇ ਹੀ ਦੇ ਖਿਆਲਾਂ ਤੋਂ ਖੜਾ ਕਰਨਾ, ਐਸਾ ਹੀ ਨਿਯਮ ਹੈ। ਸੋ ਪ੍ਰਾਣਾਯਾਮੀਆਂ ਦੀ ਗਤੀ ਬ੍ਰਹਮਲੋਕ ਤੱਕ, ਸਰੀਰ ਨੂੰ ਤਿਆਗ ਕੇ ਬ੍ਰਹਮਲੋਕ ਤੱਕ ਪਹੁੰਚਦੀ। ਉਸ ਤੋਂ ਅਗਲੀ ਗਤੀ ਆ ਗਈ ਭਗਤਾਂ ਦੀ, ਵਿਗਰੇ ਪਰਮੇਸ਼ੁਰ ਦੀ ਭਗਤੀ ਕਰਦੇ। ਭਗਤੀ ਨੌ ਕਿਸਮ ਦੀ ਭਗਤ ਨਵੇਂ ਪ੍ਰਕਾਰ, ਪੰਡਿਤ ਵੇਦ ਪ੍ਰਕਾਰ। ਨੌ ਕਿਸਮ ਦੀ ਭਗਤੀ ਸਰਵਣ, ਕੀਰਤਨ, ਸਿਮਰਨ, ਬੰਧਨ, ਅਰਚਨ, ਪਦ ਸੇਵਨ, ਦਾਸਾ ਭਾਵ, ਸਖਾਇਆ ਸਖੀ ਭਾਵ, ਆਤਮ ਨਵੀਨ। ਇਹਨੇ ਪਰਮੇਸ਼ੁਰ ਦੀ ਭਗਤੀ ਦੋ ਤੋਂ ਸ਼ੁਰੂ ਹੁੰਦੀ ਹੈ, ਇੱਕ ਵਿੱਚ ਆ ਕੇ ਖਤਮ ਹੋ ਜਾਂਦੀ ਹੈ। ਭਗਤ ਭਗਵਾਨ ਦੇ ਵਿੱਚ ਲੈਤਾ ਹਾਸਲ ਕਰਦਾ ਹੈ, ਸਿੱਖ ਗੁਰੂ ਵਿੱਚ ਲੈਤਾ ਹਾਸਲ ਕਰਦਾ ਹੈ। ਦੋ ਤੋਂ ਸ਼ੁਰੂ ਹੋ ਕੇ ਇੱਕ ਵਿੱਚ ਖਤਮ ਹੋ ਜਾਂਦੀ ਹੈ, ਇਹਨੂੰ ਨੌਵੇਂ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ। ਪਹਿਲੇ ਵਾਹਿਗੁਰੂ ਦਾ ਜਸ ਸੁਣਨਾ, ਸ਼ਰਧਾ ਸਿੱਧ ਭਰੋਸੇ ਨਾਲ ਚਿੱਤ ਦੀ ਇਕਾਗਰਤਾ ਦੁਆਰਾ ਨਿਰਵਾਣ ਹੋ ਕੇ ਵਾਹਿਗੁਰੂ ਦਾ ਜਸ ਸੁਣ, ਸਰਵਣ ਭਗਤੀ ਕਹਿਲਾਉਂਦੀ ਹੈ, ਤਾਂ ਵੱਡਾ ਫਲ ਦੱਸਿਆ। ਗੁਰੂ ਜੀ ਨੇ ਚਾਰ ਪੌੜੀਆਂ ਜਪਜੀ ਸਾਹਿਬ ਦੇ ਵਿੱਚ ਇਸਦੇ ਮਹਾਤਮਾ ਨੇ ਦੱਸੀ। ਸਰਵਣ ਕੀਰਤਨ ਦੂਸਰਾ ਦਰਜਾ, ਕੀਰਤਨ ਮਨ ਚਿੱਤ ਲਗਾ ਕੇ ਹਰੀ ਦਾ ਕੀਰਤਨ ਕਰਨਾ ਜਾਂ ਸੁਣਨਾ, ਕੀਰਤਨ ਭਗਤੀ ਹੈ। ਤੀਸਰਾ ਦਰਜਾ ਸਿਮਰਨ ਭਗਤੀ ਹੈ, ਪਰਮੇਸ਼ੁਰ ਦੇ ਨਾਮ ਦਾ ਸਿਮਰਨ ਅਭਿਆਸ ਕਰਨਾ। ਇਸਦੇ ਕਈ ਤਰੀਕੇ ਹਨ, ਬੈਖਰੀ, ਬਸੰਤੀ, ਮੱਧਮ, ਪਰਾ, ਸਵਾਸ ਸਵਾਸ, ਗੁਰਮੁਖ ਰੋਮ ਰੋਮ ਹਰ ਤਿਹਾਵੇ ਜਾਂ ਅਨੰਤ ਆਦਿ ਵਗੈਰਾ ਵੀ ਸਿਮਰਨ ਵਿੱਚ ਹੀ ਹਨ। ਸਿਮਰਨ ਕਰਦੇ ਕਰਦੇ ਹਾਂ ਬਿਰਤੀ ਦੀ ਇਕਾਗਰਤਾ, ਅੰਤਰਮੁਖਤਾ, ਬੰਧਨ ਆਪਣੇ ਇਸ਼ਟ ਦੇਵ ਨੂੰ ਨਮਸਕਾਰ, ਰੂਪ ਦੀ ਬਾਤ ਕਰਨੀ ਇਹਨੂੰ ਅਰਚਨ ਕਹਿੰਦੇ, ਪਾਠ ਸੇਵਨ ਕਰਨਾ ਆਦਿ ਸੇਵਾ ਕਰਨੀ। ਛੇ ਕਿਸਮ ਦੀ ਦਾਸਾ ਭਾਵ, ਆਪਣੇ ਆਪ ਨੂੰ ਦਾਸ, ਵਫ਼ਾਦਾਰ ਨੌਕਰ ਮੰਗੂ ਸਵਾਮੀ ਪਰਮੇਸ਼ੁਰ ਦੀ ਸੇਵਾ ਕਰਨੀ। ਸਖਾਇਆ ਸਖੀ ਭਾਵ, ਉਸਨੂੰ ਜ਼ਿਆਦਾ ਪਿਆਰ ਵੱਧ ਜਾਂਦਾ ਜਿਵੇਂ ਇੱਕ ਮਿੱਤਰ ਨਾਲ ਪਿਆਰ ਹੁੰਦਾ ਹੈ। ਐਸਾ ਅਖੀਰ ਆਤਮ ਨਿਵੇਦਨ, ਆਪਣਾ ਸਭ ਕੁਝ ਹੀ ਪਰਮੇਸ਼ੁਰ ਦੇ ਚਲਾਇਆ ਕਰਦਾ, ਯਾਨੀ ਆਪਣੀ ਹੰਗਤਾ ਗਵਾ ਕੇ ਪਰਮੇਸ਼ੁਰ ਵਿੱਚ ਅਭੇਦਤਾ ਹੀ ਹਾਸਲ ਕਰਨੀ। ਬੂੰਦ ਸਮੁੰਦਰ ਵਿੱਚ ਮਿਲੀ, ਆਪਾਂ ਗਵਾਇਆ ਸਮੁੰਦਰ ਬਣ ਗਈ। ਇਸ ਅਵਸਥਾ 'ਚ ਇੱਥੇ ਪਹੁੰਚ ਕੇ ਭਗਤੀ ਖਤਮ ਹੈ, ਭਗਤੀ ਨੇ ਇੱਥੇ ਪਹੁੰਚਾਉਣਾ ਹੈ। ਇਸ ਵਾਸਤੇ ਹੀ ਇਉਂ ਦੱਸਿਆ ਨਾ, ਭਗਤ ਨਵੇਂ ਪ੍ਰਕਾਰਾ, ਪੰਡਿਤ ਵੇਦ ਪੁਕਾਰਾ, ਭਗਤ ਨਵੇਂ ਪ੍ਰਕਾਰਾ। ਦਰਸ਼ਨ ਅਲੈਦਾ ਨਹੀਂ,
ਅੰਦਰਲਾ ਘੜੇ ਦਾ ਅੰਦਰ ਵਾਲਾ ਪਾਣੀ ਤੇ ਬਾਹਰ ਵਾਲਾ ਪਾਣੀ ਅਭੇਦ ਹਨ, ਪਰ ਘੜੇ ਦੇ ਖੱਪੜ ਕਰਕੇ ਇਸ ਤਰ੍ਹਾਂ ਅਭੇਦਗੀ ਦੀ ਅਣਪਣੇ ਵਿੱਚ ਅਣਾਂ ਨੂੰ ਪ੍ਰਤੀਤ ਹੁੰਦੀ। ਅਗਰ ਉਹ ਘੜੇ ਦਾ ਖੱਪੜ ਟੁੱਟ ਜਾਏ, ਘੜੇ ਨੂੰ ਬੰਨ ਦਿੱਤਾ ਜਾਵੇ, ਅੰਦਰਲਾ ਪਾਣੀ ਘੜੇ ਦਾ ਬਾਹਰਲਾ ਪਾਣੀ ਅਭੇਦ ਇੱਕ ਹੋਵੇ। ਇਸੇ ਤਰ੍ਹਾਂ ਹੀ ਦੁਨੀਆਂ ਦੀ ਅਵਸਥਾ ਹੈ। ਸਰੀਰ ਦੇ ਅੰਦਰ ਜਿਹੜੀ ਪਰਮੇਸ਼ਰ ਦੀ ਅੰਸ਼ ਜੀਵਾਤਮਾ ਸਾਰੇ ਪਰਿਪੂਰਨ ਪਰਮ ਆਤਮਾ ਉਹਦੇ ਵਿੱਚ ਅਭੇਦ ਹੋ ਚੁੱਕਾ ਉਹਨਾਂ ਨੂੰ। ਸਰੀਰ ਰੂਪੀ ਘੜਾ ਜਿੰਨੀ ਦੇਰ ਤੱਕ ਹੈ ਕੁਛ ਆਮ ਲੋਕਾਂ ਨੂੰ ਉਹਨਾਂ ਨੂੰ ਅਲੈਦ ਨਹੀਂ, ਆਮ ਲੋਕਾਂ ਨੂੰ ਦੇਖਣ ਨੂੰ ਅਲੈਦਾ ਪ੍ਰਤੀਤ ਹੁੰਦਾ ਹੈ। ਪਰ ਜਿਸ ਵਕਤ ਸਰੀਰ ਰੂਪੀ ਘੜਾ ਟੁੱਟ ਜਾਂਦਾ ਹੈ, ਅੰਦਰਲਾ ਬਾਹਰਲਾ ਪਾਣੀ ਯਾਨੀ ਜੀਵਾਤਮਾ ਪਰਮਾਤਮਾ ਨੂੰ ਅਭੇਦ, ਉਸ ਅਵਸਥਾ ਨੂੰ ਉਹਨਾਂ ਦਾ ਆਉਣਾ ਜਾਣਾ ਖਤਮ ਹੈ। ਉਹਨਾਂ ਉਹ ਕਿਸੇ ਲੋਕ ਨੂੰ ਗੁਮਨ ਨਹੀਂ ਕਰਦੇ ਹੁੰਦੇ ਪ੍ਰਾਣ, ਉਹਨਾਂ ਦੀ ਬਾਬਤੀ ਉਹ ਦੱਸਿਆ ਗੁਰੂ ਜੀ ਨੇ ਕਬੂ ਸਾਧ ਸੰਗਤ ਦੇ ਭਾਵ ਹੈ, ਉਸ ਅਸਥਾਨ ਤੇ ਬਹੁਰ ਨਾ ਆਵੈ, ਅੰਤਰ ਹੋਏ ਗਿਆਨ ਪ੍ਰਕਾਸ਼, ਉਸ ਅਸਥਾਨ ਕਾ ਨਹੀਂ ਵਿਨਾਸ਼, ਮੰਤਰ ਨਾਮ ਰਤੇ ਇੱਕ ਰੰਗ, ਜੈ ਬਸੇ ਪਾਵਨ ਕੇ ਸੰਗ, ਜਿਉਂ ਜਲ ਮੇ ਜਲ ਆਏ ਖਾਨਾ, ਜਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਮਨ ਪਾਏ ਵਿਸਰਾਮ, ਨਾਨਕ ਪੁਰਬ ਕੇ ਸਤਿਗੁਰੂ। ਉਹਨਾਂ ਦਾ ਆਉਣਾ ਜਾਣਾ ਖਤਮ ਹੈ। ਉਹ ਵਿਨਾਸ਼ੀ ਵਸਤੂ ਆਉਣ ਜਾਣ ਵਿੱਚ ਨਹੀਂ, ਆਇਓ ਪ੍ਰਵਾਨ ਕੀਤਾ ਉਹਦੀ ਵਸਤੂ। ਵੇ ਅਵਿਨਾਸ਼ੀ ਜੀ ਬਿਨਸ ਨਾਹੀ, ਬਿਨਸ ਨਾਹੀ, ਵੇ ਅਵਿਨਾਸ਼ੀ ਦੀ ਪ੍ਰਾਪਤੀ ਦੁਆਰਾ ਇਹ ਮੁਕਤ ਹੁੰਦਾ, ਜਨਮਾਂ ਦੇ ਬੰਧਨਾਂ ਤੋਂ ਬਰੀ ਹੁੰਦਾ। ਲੇਕਿਨ ਪੀਪਾ ਕਹਿੰਦੇ ਨਹੀਂ, ਦੇਵੀ ਦੇਵਤਾ ਮੁਕਤ ਦਿੰਦੇ ਹਨ। ਮਹਾਤਮਾ ਕਹਿੰਦੇ ਐਸਾ ਨਹੀਂ ਹੈ, ਮੋਕਸ਼ ਹਮੇਸ਼ਾ ਗਿਆਨ ਸੀ, ਨਹੀਂ ਉਹ ਮੰਨਦਾ ਨਹੀਂ, ਆਪਣੇ ਰਾਜਮਤ ਵਿੱਚ ਆ ਕੇ ਵਚਨ ਨਹੀਂ ਮੰਨਿਆ। ਖੈਰ ਰਾਤ ਦਾ ਵਕਤ ਸੀ, ਮਹਾਤਮਾ ਆਪਣੇ ਆਸਣਾਂ ਤੇ ਜਾ ਪਏ, ਉਹ ਆਪਣੇ ਥਾਂ ਜਾ ਪਿਆ। ਰਾਤ ਦੇ ਵਕਤ ਉਸਨੂੰ ਆਪਣੇ ਇਸ਼ਟ ਦੇਵਤਾ ਵੱਲੋਂ ਇਹ ਪ੍ਰਤੀਤ ਹੋਇਆ, ਮੂਰਖ ਸੰਤਾਂ ਦੀ ਬਰਾਬਰੀ ਕੀਤੀ, ਹੜ ਧਰਮੀ ਕੀਤੀ। ਮੁਕਤ ਅਗਰ ਚਾਹੁੰਦਾ ਹੈ ਤੋਂ ਮੁਕਤ ਦੇਵੀ ਦੇਵਤਿਆਂ ਤੋਂ ਨਹੀਂ ਪ੍ਰਾਪਤ। ਦੇਵੀ ਦੇਵਤਾ ਖੁਦ ਮੁਕਤ ਨਹੀਂ ਹਨ, ਦੂਸਰੇ ਨੂੰ ਕੈਸੇ ਮੁਕਤ ਕਰ ਸਕਣਗੇ? ਜਿਹੋ ਸੇਵਾ ਤਿਹੋ ਹੋਵੇ। ਜੇ ਅਸੀਂ ਉਪਾਸਨਾ ਕਰਦੇ ਕੋਈ ਵੈਸਾ ਹੋ ਜਾਂਦਾ। ਮੁਕਤ ਬ੍ਰਹਮ ਗਿਆਨ ਸੇ ਹੈ। ਇਸ ਕਰਕੇ ਅਗਰ ਮੁਕਤ ਚਾਹੁੰਦਾ ਹੈ ਤੂੰ ਤਾਂ ਸੰਤਾਂ ਦੀ ਸੰਗਤ ਅਖਤਿਆਰ ਕਰ। ਭਗਤੀ ਪਾਤੂ ਕਈ ਯਾਦ ਭਵਾਨੀ, ਮੁਕਤ ਕੀ ਬਰੀਆ ਕਾਂਚ ਪਾਨੀ। ਅੱਜ ਕਹਿ ਕੇ ਉਸ ਵਕਤ ਉਸਨੇ ਸੰਤਾਂ ਦੀ ਸੰਗਤ ਅਖਤਿਆਰ ਕੀਤੀ। ਹੌਲੀ 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 ਬ੍ਰਹਮ ਗਿਆਨ ਦੀ ਅਵਸਥਾ ਤੱਕ ਪਹੁੰਚ ਗਏ। ਉੱਥੇ ਪਹੁੰਚ ਕੇ ਆਪਣਾ ਅਨੁਭਵ ਉਸ ਵਕਤ ਦਾ ਲਿਖਦਾ, ਨਾ ਕੋਈ ਸਾਹਿਬ ਨਾ ਕੋਈ ਜੈਬ ਰਾਮ ਸਿੰਘ। ਜੀਵ ਆਤਮਾ ਜਿਹੜਾ ਹੈ ਜਦੋਂ ਉਸਨੂੰ ਸਫੇਦ ਅਵਸਥਾ ਨੂੰ ਪ੍ਰਾਪਤ ਹੋ ਗਿਆ, ਕਹਿੰਦਾ ਆਉਣਾ ਜਾਣਾ ਉਹਦੇ ਵਿੱਚ ਹੈ ਨਹੀਂ, ਮੈਂ ਰੱਬ ਦੀ ਕਸਮ ਖਾ ਕੇ ਕਹਿੰਦਾ। ਨੀਤੀ ਆਤਮ ਬ੍ਰਹਮ ਗਿਆਨੀ ਦੇ ਵਾਸਤੇ ਸੱਚ ਆਉਣਾ ਜਾਣਾ ਖਤਮ। ਉਹਨਾਂ ਦਾ ਆਵਾਗਮਨ ਮਿਟ ਗਿਓ, ਬਾਬਾ ਆਵਨ ਜਾਣ ਦਿਓ, ਤਪਤ ਕੜਾਹਾ ਬੁੱਝ ਗਿਓ, ਗੁਰਸ਼ੀਤਲ ਨਾ। ਆਇਓ ਬ੍ਰਹਮ ਗਿਆਨ ਤੋਂ ਅੱਗੇ ਇੱਕ ਹੋਰ ਅਵਸਥਾ ਹੈ ਜਿਹਨੂੰ ਕਾਰਕਾਂ ਦੀ ਅਵਸਥਾ ਕਹਿੰਦੇ ਹਨ। ਕਾਰਕ ਉਹਨਾਂ ਨੂੰ ਕਹਿੰਦੇ ਹਨ ਜਿਹੜੀਆਂ ਬਖਸ਼ੀਆਂ ਰੂਹਾਂ ਨੂੰ ਪਰਮੇਸ਼ਰ ਅੰਤਰਜਾਮੀ ਉਹੀਆਂ ਜਿਹੀਆਂ ਰੂਹਾਂ ਨੂੰ ਦੁਨੀਆਂ ਦੇ ਉਧਾਰ ਵਾਸਤੇ ਭੇਜਦਾ। ਉਹਨਾਂ ਨੂੰ ਆਪਣੇ ਵਾਸਤੇ ਕੁਛ ਕਰਨਾ ਧਰਨਾ ਬਸ ਨਹੀਂ ਰਿਹਾ ਕਰਦਾ। ਆਪਣਾ ਆਤਮਕ ਸਫ਼ਰ ਉਹਨਾਂ ਦਾ ਖਤਮ ਹੋਇਆ ਕਰਦਾ ਹੈ। ਸਿਰਫ ਉਹਨਾਂ ਨੂੰ ਦੁਨੀਆਂ ਦੇ ਫਾਇਦੇ ਵਾਸਤੇ ਭੇਜਿਆ ਜਾਂਦਾ। ਦ੍ਰਿਸ਼ਟਾਂਤ ਮਿਸਾਲ ਦੇ ਤੌਰ 'ਤੇ ਇੱਕ ਜੇਲ੍ਹ ਖਾਨਾ ਹੈ। ਜੇਲ੍ਹ ਖਾਨੇ ਦੇ ਵਿੱਚ ਜਿਤਨੇ ਕੈਦੀ ਹਨ, ਕਿਸੇ ਨੂੰ ਥੋੜ੍ਹੀ ਕਿਸੇ ਨੂੰ ਬਹੁਤੀ ਕੈਦ, ਆਪਣੇ ਆਪਣੇ ਜੁਰਮ ਦੇ ਮੁਤਾਬਕ ਥੋੜ੍ਹੀ ਬਹੁਤੀ ਕੈਦ ਆਏ ਨੇ, ਉਹ ਸਾਰੇ ਹੀ ਕੈਦੀ ਹਨ। ਉਸ ਜੇਲ੍ਹ ਖਾਨੇ ਵਿੱਚ ਡਾਕਟਰ ਵੀ ਜਾਂਦਾ ਹੈ। ਡਾਕਟਰ ਕੈਦ ਨਹੀਂ, ਉਹ ਆਜ਼ਾਦ, ਉਹਨਾਂ ਨੂੰ ਦਵਾਈ ਬੂਟੀ ਦੇਣ ਵਾਸਤੇ ਜਾਂਦਾ। ਇਸ ਵਾਸਤੇ ਉਹ ਉਹਨੂੰ ਕੈਦੀ ਨਹੀਂ ਕਿਹਾ ਜਾਂਦਾ। ਜਿਵੇਂ ਇਹ ਦ੍ਰਿਸ਼ਟਾਂਤ ਹੈ, ਇਸੇ ਤਰ੍ਹਾਂ ਹੀ ਸੰਸਾਰਿਕ ਜੇਲ੍ਹ ਖਾਨਾ। ਜਿਤਨੇ ਜੀਵ ਆਪਣੇ ਕਰਮਾਂ ਦਾ ਫਲ ਭੋਗਣ ਵਾਸਤੇ ਆਉਂਦੇ, ਉਸ ਸੰਸਾਰ ਦੇ ਵਿੱਚ ਉਹਨਾਂ ਰੂਹਾਂ ਨੂੰ ਵੀ ਭੇਜਿਆ ਜਾਂਦਾ ਹੈ ਜਿਹਨੂੰ ਕਾਰਕ ਗਿਆ, ਜਿਹੜੀ ਬਖਸ਼ੀਆਂ ਰੂਹਾਂ ਹਨ। ਉਹਨਾਂ ਨੂੰ ਸਿਰਫ ਦੁਨੀਆਂ ਦੇ ਵਾਸਤੇ, ਉਧਾਰ ਵਾਸਤੇ ਭੇਜੇ, ਯਾਨੀ ਟੁੱਟੀਆਂ ਰੂਹਾਂ ਨੂੰ, ਵਿਛੜੀਆਂ ਰੂਹਾਂ ਨੂੰ ਰੱਬ ਨਾਲ ਜੋੜਨ ਵਾਸਤੇ ਭੇਜਿਆ ਜਾਂਦਾ ਹੈ। ਉਹਨਾਂ ਵਾਸਤੇ ਹੀ ਗੁਰੂ ਜੀ ਨੇ ਉਚਾਰਨ ਕੀਤਾ, ਜਨਮ ਮਨ ਦੋ ਮਹੀਨਾ ਜਨ ਪੁਰਪਕਾਰੀ ਆਏ, ਜੀਅ ਦਾਨ ਦੇ ਭਗਤੀ ਲੈਣ, ਹਰਸਿਓ ਲੈਣ। ਉਹਨਾਂ ਦਾ ਆਪਣੇ ਵਾਸਤੇ ਆਉਣਾ ਜਾਣਾ ਨਹੀਂ। ਵੈਸੇ ਉਹ ਮੁਕਤ ਹਨ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਜਨ ਕੋ ਸਦਾ ਨਮਸਕਾਰ, ਐਸੇ ਵਚਨ ਉਹਨਾਂ ਪ੍ਰਥਾ ਕਰਦੇ। ਆਓ ਇੱਥੇ ਛੇ ਕਿਸਮ ਦੀ ਗਤੀ ਦੱਸੀ ਭਾਰਤੀਆਂ ਨੇ, ਪੁੰਨੀਆਂ ਦੀ, ਪ੍ਰਣਯਾਮੀਆਂ ਦੀ, ਭਗਤਾਂ ਦੀ, ਬ੍ਰਹਮ ਗਿਆਨੀਆਂ ਦੀ, ਕਾਰਕਾਂ ਦੀ। ਹੁਣ ਆਪਣੀ ਇਨਸਾਫੀਆਂ ਨਿਗਾਹ ਦੇ ਨਾਲ ਨਿਆਂਕਾਰੀ ਅਵਸਥਾ ਦੇ ਵਿੱਚ ਖੜ ਕੇ ਅੰਦਰ ਝਾਤੀ ਮਾਰ ਲਓ, ਵੈਸੇ ਕਿਸ ਅਵਸਥਾ ਦੇ ਮਾਲਕ ਬਣਨਾ? ਇੱਥੇ ਕਿਸੇ ਨਾਲ ਰੌਲਾ ਗੋਲਾ ਨਹੀਂ, ਕਹਿਣ ਸੁਣਨ ਦੀ ਗੱਲ ਨਹੀਂ, ਬੇਫਾਇਦਾ ਕਿਸੇ ਦੀ ਖਾਮਖਾ ਪ੍ਰਸ਼ੰਸਾ ਕਰਨ ਦੀ ਲੋੜ ਨਹੀਂ। ਆਪਣੇ ਅੰਦਰੀ ਝਾਤੀ ਮਾਰ ਲਓ ਕਿ ਇਸ ਦੇ ਮੁਤਾਬਕ ਅਸੀਂ ਕਿਸ ਅਵਸਥਾ ਦੇ ਮਾਲਕ ਬਣਾਂਗੇ। ਅਗਰ ਕੁਛ ਕਮੀ ਦਿੰਦੀ ਹੈ, ਸਭ ਤੋਂ ਉੱਚ ਅਵਸਥਾ ਦੀ ਇੱਛਾ ਹੈ ਤਾਂ ਉਸਦੇ ਵਾਸਤੇ ਕੋਸ਼ਿਸ਼ ਕਰਨੀ ਚਾਹੀਦੀ। ਔਰ ਧਿਆਨ ਦਿਓ, ਇੱਧਰ ਗੁਰੂ ਅਰਜਨ ਦੇਵ ਮਹਾਰਾਜ ਭਗਤਾਂ ਦੀ ਗਤੀ ਇਸ ਸ਼ਬਦ ਵਿੱਚ ਹੀ ਦਰਸਾਉਂਦੇ ਹਨ। ਦਰਗੇ ਮਿਲਦਾ ਤੋਂ ਨਾਲ ਰਸਿਆਂ ਰੰਗ ਨਾਲ ਰਸਿਆਂ, ਦਰਗੇ ਮਿਲਦਾ ਤੋਂ ਰੰਗ ਨਾਲ ਰਸਿਆਂ ਰੰਗ ਨਾਲ ਰਸਿਆਂ। Thank you. ਦਾ ਜਪ ਕਰਨਾ ਜਿਹੜੇ ਨਿਰੰਤਰ ਇਹਨਾਂ ਰਸਨਾ ਜੋ ਜਪੇ ਆ ਉਹ ਕੋਈ ਜਾਣਾ ਕੈਸਾ ਇਹਨਾਂ ਰਸਨਾ ਪ੍ਰਸਤੁਤ ਕਰਾਈ ਜਾਪ ਦੋ ਕਿਸਮ ਦਾ ਇੱਕ ਜਾਪ ਹੈ ਇੱਕ ਜਪ ਹੈ ਜ਼ਬਾਨ ਹਿਲਾ ਕੇ ਜਿਹੜਾ ਜਪਣਾ ਉਸਨੂੰ ਜਾਪ ਕਹਿੰਦੇ ਬਿਨਾਂ ਜ਼ਬਾਨ ਤੇ ਜਿਹੜਾ ਜਪਣਾ ਉਸਨੂੰ ਅਜੱਪਾ ਕਹਿੰਦੇ ਖਿਆਲ ਨਾਲ ਹੀ ਇੱਥੇ ਕਹਿੰਦੇ ਅੰਤਰ ਗੁਰੂ ਅਰਾਧਨਾ ਜਿਹੜੇ ਅੰਤਰੀ ਨਾਮ ਅਭਿਆਸ ਕਰਦੇ ਹਨ ਜੇ ਬਾ ਜਪ ਗੁਰਨੋ ਜ਼ਬਾਨ ਨਾਲ ਵੀ ਬਾਣੀ ਪੜ੍ਹਦੇ ਹਨ ਕੀਰਤਨ ਕਰਦੇ ਹਨ ਜਾਂ ਸਿਮਰਨ ਕਰਦੇ ਹਨ ਜੇ ਬਾ ਜਪ ਗੁਰਨੋ ਨੇਤਰੀ ਸਤਿਗੁਰੂ ਦੇਖਣ ਨੇਤਰਾਂ ਦੁਆਰਾ ਗੁਰੂ ਸਰੂਪ ਦੇ ਧਿਆਨ ਵਿੱਚ ਮਹਿਲ ਹੁੰਦੇ ਹਨ ਸਰਵਣੀ ਸੁਣਨਾ ਗੁਰਨੋ ਕੰਨਾਂ ਦੁਆਰਾ ਵਾਹਿਗੁਰੂ ਦਾ ਜਸ ਸੁਣਨਾ ਬਾਣੀ ਸੁਣਨੀ ਪਾਠ ਹੁੰਦਾ ਸੁਣਨਾ ਕੀਰਤਨ ਸੁਣਨਾ ਕਥਾ ਜਿਹੜੇ ਉਹ ਆਪਣੇ ਸਮੇਂ ਨੂੰ ਬਤੀਤ ਕਰਨ ਵਾਲੇ ਹਨ ਤਾਂ ਸਤਿਗੁਰ ਸੇ ਤੀਰਤੇ ਆ ਦਰਗੇ ਪਾਈਏ ਮਰਨ ਤੋਂ ਬਾਅਦ ਉਹਨਾਂ ਨੂੰ ਭਗਤਾਂ ਵਾਲੀ ਗਤੀ ਪ੍ਰਾਪਤ ਹੁੰਦੀ ਯਾਨੀ ਸੱਚਖੰਡ ਬੈਕੁੰਠ ਧਾਮ ਦੇ ਵਿੱਚ ਉਹਨਾਂ ਨੂੰ ਥਾਂ ਮਿਲਦਾ ਹੈ ਭਗਤਾਂ ਦੀ ਗਤੀ ਆਓ ਇੱਥੇ ਵੀ ਤਾਂ ਬੈਕੁੰਠ ਜਾਂ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਦਾ ਸਾਧ ਸੰਗਤ ਨੂੰ ਬੈਕੁੰਠ ਦੱਸਿਆ ਹੈ ਕਹਿਤ ਕਬੀਰ ਅਬ ਕਹੀਏ ਗਾਹੇ ਸਾਧ ਸੰਗਤ ਬੈਕੁੰਠੇ ਔਰ ਇਉਂ ਗੁਰੂ ਕਲਗੀਧਰ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਮਨ ਪ੍ਰੇਮੀ ਦੂਸਰੇ ਬੈਕੁੰਠ ਦਾ ਆਨੰਦ ਮਾਣ ਰਹੇ ਕਈ ਪ੍ਰੇਮੀਆਂ ਨੇ ਉੱਠ ਕੇ ਅਰਜ਼ ਕੀਤੀ ਗਰੀਬ ਨਿਵਾਸ ਸੁਣਿਆ ਹੈ ਬਾਣੀ ਵਿੱਚ ਭਜਨ ਦੇ ਵਿੱਚ ਮਸਤੀ ਬਿਮਾਰੀ ਹੈ ਆਨੰਦ ਹੈ ਸਰੂਰ ਹੈ ਨਸ਼ਾ ਹੈ ਕੀ ਸੱਚਮੁੱਚ ਇਹ ਗੱਲ ਠੀਕ ਹੈ ਇਹ ਕਹਿਣ ਮਾਤਰ ਹੀ ਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ ਬਈ ਕਹਿਣ ਮਾਤਰ ਅਗਰ ਕਹਿਣ ਮਾਤਰ ਹੁੰਦਾ ਗੁਰੂ ਬਾਬਾ ਜੀ ਕਦੇ ਨਾ ਫਰਮਾਉਂਦੇ ਨਾਮ ਕੁਮਾਰੀ ਨਾਨਕਾ ਚੜ੍ਹੀ ਭਜਨ ਦੇ ਵਿੱਚ ਮਸਤੀ ਹੈ ਇਕਾਗਰਤਾ ਦੁਆਰਾ ਸ਼ਾਂਤੀ ਹੈ ਠੰਡ ਹੈ ਆਨੰਦ ਹੈ ਨਾ ਉਤਰਨ ਵਾਲੀ ਕੁਮਾਰੀ ਹੈ ਉਹ ਨਾ ਅਰਜ਼ ਕੀਤੀ ਗਰੀਬਾਂ ਅਸੀਂ ਬਾਣੀ ਪੜ੍ਹਦੇ ਹਾਂ ਸਾਨੂੰ ਕਦੇ ਉਹ ਪ੍ਰਾਪਤ ਨਹੀਂ ਹੋਈ ਹਜ਼ੂਰ ਨੇ ਕਿਹਾ ਬਾਣੀ ਪੜ੍ਹਦੇ ਨਹੀਂ ਹੋਵਾਂਗੇ ਨਾਮ ਸਿਮਰਨ ਨਹੀਂ ਕਰਦੇ ਹੋਵਾਂਗੇ ਬਾਣੀ ਵੀ ਨਹੀਂ ਪੜ੍ਹਦੇ ਹੋਵਾਂਗੇ ਲੇਕਿਨ ਬਾਣੀ ਦੇ ਵਿੱਚ ਨਾਮ ਦੇ ਵਿੱਚ ਤਾਂ ਜ਼ਰੂਰ ਨਾ ਉਤਰਨ ਵਾਲੀ ਮਸਤੀ ਇਹ ਹੋ ਨਹੀਂ ਸਕਦਾ ਨਾ ਹੋਵੇ
ਚੜੀ ਰਹੇ ਦਿਨ ਰਾਤ ਨਾਮ ਕੁਮਾਰੇ
ਸਾਨੂੰ ਤਾਂ ਉਹ ਬਿਮਾਰੀ ਆਨੰਦ ਜਾਂ ਮਸਤੀ ਕਦੇ ਪ੍ਰਾਪਤ ਨਹੀਂ ਹੋਈ ਗੁਰੂ ਜੀ ਨੇ ਫਿਰ ਕਿਹਾ ਤੁਸੀਂ ਬਾਣੀ ਪੜ੍ਹਦੇ ਨਹੀਂ ਹੋਵੋਗੇ ਨਾਮ ਸਿਮਰਨ ਨਹੀਂ ਕਰਦੇ ਹੋਵੋਗੇ ਭਜਨ ਦੇ ਵਿੱਚ ਬਾਣੀ ਵਿੱਚ ਜ਼ਰੂਰ ਹੀ ਨਾ ਉਤਰਨ ਵਾਲੀ ਬਿਮਾਰੀ ਹੈ ਜਦੋਂ ਦੋ ਚਾਰ ਦਫ਼ਾ ਕਿਹਾ ਉਹ ਕਹੀਂਗੇ ਅਸੀਂ ਪੜ੍ਹਦੇ ਹਜ਼ੂਰ ਨੇ ਉਹਨਾਂ ਉਹਨਾਂ ਨੂੰ ਫਿਫਟੀ ਕਲੀਸ ਸਮਝਾਉਣ ਦੇ ਵਾਸਤੇ ਇੱਕ ਸਿੱਖ ਨੂੰ ਹੁਕਮ ਕੀਤਾ ਜਾ ਜ਼ਰਾ ਸੁਖ ਨਿਦਾਨ ਦਾ ਇੱਕ ਗਰਬਾ ਅਗੜ ਕੇ ਭਰ ਲਿਆ ਕੁਛ ਸਰਵਲੋ ਦੇ ਬਾਟੇ ਲੈ ਆਵੀਂ ਜਲਦੀ ਹੀ ਹੁਕਮ ਦੀ ਤਾਮੀਰ ਕੀਤੀ ਗਈ ਵੱਡਾ ਗੜਵਾ ਸਰਬਲੋ ਦਾ ਅੱਗੇ ਲਿਆ ਰੱਖਿਆ ਕੁਛ ਸਰਬਲੋ ਦੇ ਬਾਟੇ ਅੱਠ ਦਸ ਲਿਆ ਰੱਖਿਆ ਗੁਰੂ ਜੀ ਨੇ ਹੁਕਮ ਕੀਤਾ ਉਹਨਾਂ ਪ੍ਰੇਮੀਆਂ ਨੂੰ ਜਿਹਨਾਂ ਸਵਾਲ ਕੀਤਾ ਸੀ ਸਾਨੂੰ ਕੁਮਾਰੀ ਪ੍ਰਾਪਤ ਨਹੀਂ ਹੋਈ ਬਾਣੀ ਪੜ੍ਹਦੇ ਹਾਂ ਲੇਕਿਨ ਸਾਨੂੰ ਆਨੰਦ ਨਹੀਂ ਕਦੇ ਪ੍ਰਾਪਤ ਹੋਇਆ ਉਹਨਾਂ ਨੂੰ ਦੋ ਹਿੱਸਿਆਂ ਵਿੱਚ ਕਰਕੇ ਬਿਠਾ ਲਿਆ ਗਿਆ ਅੱਧਿਆਂ ਨੂੰ ਇੱਕ ਸਾਈਡ 'ਤੇ ਅੱਧਿਆਂ ਨੂੰ ਇੱਕ ਸਾਈਡ 'ਤੇ ਉਹਨਾਂ ਦੇ ਇੱਕ ਹਰੇਕ ਦੇ ਅੱਗੇ ਇੱਕ ਇੱਕ ਸਰਬਲੋ ਦਾ ਬਾਟਾ ਰੱਖ ਦਿੱਤਾ ਗਿਆ ਹੁਕਮ ਕੀਤਾ ਦੋ ਕੁੱਤਾਂ ਹਰੇਕ ਬਾਟੇ ਵਿੱਚ ਪਾ ਦਿਓ ਪਾ ਦਿੱਤੀਆਂ ਗਈਆਂ ਇੱਕਨਾਂ ਨੂੰ ਅੱਧਿਆਂ ਨੂੰ ਹੁਕਮ ਹੈ ਤੁਸੀਂ ਇਹਨੂੰ ਛਕ ਲਓ ਪੀ ਲਓ ਉਹਨਾਂ ਹੁਕਮ ਮੰਨ ਕੇ ਪੀ ਲਿਆ ਦੂਜਿਆਂ ਨੂੰ ਹੁਕਮ ਹੋਇਆ ਤੁਸੀਂ ਕੁਰਲੀਆਂ ਕਰ ਦਿਓ ਗਲੇ ਦੇ ਅੱਗੇ ਇੱਕ ਬੂੰਦ ਨਹੀਂ ਜਾਣ ਦੇਣੀ ਖਿਆਲ ਰਹੇ ਉਹਨਾਂ ਨੇ ਇਸੇ ਤਰ੍ਹਾਂ ਹੁਕਮ ਦੀ ਤਾਮੀਲ ਕੀਤੀ ਕੁਰਲੀਆਂ ਕਰ ਦਿੱਤੀ ਸਨ ਸੱਤ ਦਸ ਮਿੰਟ ਗੁਜ਼ਰ ਗਏ ਉਹਨਾਂ ਨੂੰ ਪੁੱਛਿਆ ਦੱਸੋ ਕੁਛ ਨਸ਼ਾ ਹੋਇਆ ਕੁਛ ਅਮਲ ਪ੍ਰਤੀਤ ਹੋਇਆ ਜਿਹਨਾਂ ਛਕਿਆ ਸੀ ਉਹਨਾਂ ਅਰਜ਼ ਕੀਤੀ ਹਾਂ ਸੱਚੇ ਪਾਤਸ਼ਾਹ ਮਾਮੂਲੀ ਜਾਂ ਨਸ਼ਾ ਪ੍ਰਤੀਤ ਹੁੰਦਾ ਹੈ ਦੂਜਿਆਂ ਨੂੰ ਪੁੱਛਿਆ ਜਿਹਨਾਂ ਕੁਰਲੀਆਂ ਕੀਤੀਆਂ ਸਨ ਤੁਸੀਂ ਦੱਸੋ ਮਹਾਰਾਜ ਅਸੀਂ ਕਿਹੜਾ ਪੀਤਾ ਹੈ ਸਾਨੂੰ ਤਾਂ ਹੁਕਮ ਸੀ ਗਲੇ ਦੇ ਅੱਗੇ ਇੱਕ ਬੂੰਦ ਨਹੀਂ ਜਾਣ ਦੇਣੀ ਨਸ਼ਾ ਤਾਂ ਉਹਨਾਂ ਨੂੰ ਹੋਣਾ ਸੀ ਜਿਹਨਾਂ ਨੇ ਪੀਤਾ ਅੱਗੇ ਗਿਆ ਸੁਖਨਿਧਾਨ ਨਾੜੀਆਂ ਵਿੱਚ ਖੁਸ਼ਕੀ ਕੀਤੀ ਜਾ ਕੇ ਖੁਸ਼ਕੀ ਦੇ ਆਸਰੇ ਨਸ਼ਾ ਹੋਣਾ ਜਿਤਨੇ ਨਸ਼ੇ ਨੂੰ ਸਾਸ ਗਰਮ ਖੁਸ਼ੀ ਹੈ ਠੰਡੇ ਖੁਸ਼ੀ ਜੇ ਖੁਸ਼ਕ ਨਾ ਹੋਣ ਤਾਂ ਨਸ਼ਾ ਹੀ ਨਹੀਂ ਹੋ ਸਕਦਾ ਇਸ ਕਰਕੇ ਮਹਾਰਾਜ ਇਹਨਾਂ ਨੇ ਪੀਤਾ ਅਸੀਂ ਤਾਂ ਗਲੇ ਦੇ ਅੱਗੇ ਜਾਣ ਹੀ ਨਹੀਂ ਨਾ ਫਿਰ ਜਿਹਨਾਂ ਨੇ ਪੀਤਾ ਉਹਨੂੰ ਨਸ਼ਾ ਹੋਇਆ ਉਹ ਕਹਿ ਰਹੇ ਨਸ਼ਾ ਅਸੀਂ ਤਾਂ ਕੁਰਲੀਆਂ ਕੀਤੀਆਂ ਤਾਂ ਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਭਾਈ ਜਿਹੜੇ ਬਾਣੀ ਪੜ੍ਹਦੇ ਹਨ ਨਾਮ ਜਪਦੇ ਹਨ ਉਹਨਾਂ ਨੂੰ ਨਸ਼ਾ ਜ਼ਰੂਰ ਪ੍ਰਾਪਤ ਹੁੰਦਾ ਆਨੰਦ ਜ਼ਰੂਰ ਪ੍ਰਾਪਤ ਹੁੰਦਾ ਜਿਹੜੇ ਕੁਰਲੀਆਂ ਕਰਨ ਵਾਲੇ ਨੇ ਉਹਨਾਂ ਨੂੰ ਨਸ਼ਾ ਨਹੀਂ ਪ੍ਰਾਪਤ ਕੁਰਲੀਆਂ ਕੀ ਕਰਨੀਆਂ ਹਨ ਔਰ ਬਾਣੀ ਪੜ੍ਹਨੀ ਕੀ ਹੈ ਚਿੱਤ ਨੂੰ ਇਕਾਗਰ ਕਰਕੇ ਬਾਣੀ ਪੜ੍ਹਨੀ ਉਹਦੇ ਵਿੱਚ ਮਨ ਲੱਗਦਾ ਹੈ ਉਹਦੇ ਵਿੱਚ ਸ਼ਾਂਤੀ ਠੰਡ ਆਨੰਦ ਜ਼ਰੂਰ ਵੀ ਪ੍ਰਾਪਤ ਹੁੰਦਾ ਇਸੇ ਤਰ੍ਹਾਂ ਸਿਮਰਨ ਦੀ ਗੱਲ ਅਤੇ ਬਾਕੀ ਜਿਹੜੇ ਕੁਰਲੀਆਂ ਕਰਨੀਆਂ ਕੀ ਹੈ ਪਿਆਰ ਨੂੰ ਨਾ ਰੋਕਣਾ ਇੱਕ ਰਸਮਨ ਰੋਜ਼ ਬਾਣੀ ਨਾ ਨਾਲੋਂ ਤਾਂ ਚੰਗੇ ਹਨ ਭਾਵੇਂ ਨਾ ਕਰਨ ਨਾਲੋਂ ਬਹੁਤ ਅੱਛੇ ਹਨ ਲੇਕਿਨ ਜਿਹੜੇ ਦਿਲ ਨਹੀਂ ਲਗਾਉਂਦੇ ਪਿਆਰ ਨਾਲ ਨਹੀਂ ਕਰਦੇ ਮਨ ਲਗਾ ਕੇ ਨਹੀਂ ਬਾਣੀ ਪੜ੍ਹਦੇ ਉਹਨਾਂ ਨੂੰ ਸਰੂਰ ਮਸਤੀ ਆਨੰਦ ਪ੍ਰਾਪਤ ਨਹੀਂ ਸਾਡੇ ਗੁਰੂ ਜੀ ਨੇ ਫਰਮਾਇਆ ਵਾਹਿਗੁਰੂ ਦਾ ਜਸ ਕਰੋ ਕੀਰਤਨ ਕਰੋ ਬਾਣੀ ਪੜ੍ਹੋ ਨਾਮ ਸਿਮਰਨ ਕਰੋ ਕੀਰਤਨ ਇਕਾਗਰ ਕਰਕੇ ਕਰੋ ਤਾਂ ਕਿ ਉਹ ਕੁਮਾਰੀ ਮਸਤੀ ਆਨੰਦ ਸਰੂਪ ਪ੍ਰਾਪਤ ਹੋਵੇ
ਜਸ ਕਰੋ ਵਾਹਿਗੁਰੂ ਦਾ ਪਿਆਰਿਓ ਇਕਾਗਰ ਜਸ ਕਰੋ ਵਾਹਿਗੁਰੂ ਦਾ ਪਿਆਰਿਓ ਇਕਾਗਰ ਕਰਕੇ ਚਿੱਤ
ਦਮ ਦਮ ਨਾਮ ਸੰਭਾਲਦਾ ਦਮ ਨਾ ਮਿਰਥਾ ਜਾਏ
ਉਰਤ ਬੈਠ ਸੋਗਤ ਨਾਮ ਕਹੋ ਨਾਨਕ ਜਨ ਕੇ ਸਰਕਾ ਉਰਤ ਬੈਠ ਸੋਗਤ ਹੈਈਏ ਮਾਰਗ ਜਪਤ ਹਰੇ ਹਰ ਗਾਈਏ ਪਰਮੇਸ਼ੁਰ ਦੇ ਭਜਨ ਨੂੰ ਪੰਚਕ ਮਤ ਵੀ ਵਿਸਰ ਨਾ ਦੇਣਾ ਤੁਰਦੇ ਫਿਰਦੇ ਬਹਿੰਦੇ ਉੱਠਦੇ ਇਕਾਂਤ ਬੈਠ ਕੇ ਆਪਣੀ ਬਿਰਤੀ ਨੂੰ ਉਸ ਵਿੱਚ ਲਵਲੀਨ ਰੱਖਣਾ ਅਨੇਕਾਂ ਜੁਗਤੀਆਂ ਉਕਤੀਆਂ ਗੁਰੂ ਜੀ ਨੇ ਦੱਸੀਆਂ ਮਹਾਂਪੁਰਖਾਂ ਦੀ ਮਦਦ ਦੁਆਰਾ ਹੀ ਆਪਣੇ ਮਨ ਨੂੰ ਇਕੱਠਾ ਕਰਨ ਇਸ ਅਵਸਥਾ ਦੇ ਵਿੱਚ ਆ ਕੇ ਮਨ ਇਕਾਗਰ ਇਕੱਠਾ ਹੋਣ ਲੱਗ ਜਾਂਦਾ ਹੈ। ਉਸ ਤੋਂ ਅਗਲਾ ਇਸਨੂੰ ਮੈਟ੍ਰਿਕ ਕਹਿ ਦਿਓ। ਉਸ ਤੋਂ ਅਗਲਾ ਦਰਜਾ ਆਉਂਦਾ ਹੈ ਜਦੋਂ ਇੰਨੀ ਬੁੱਧ ਸੂਖਮ ਹੋਵੇ ਪਰਮੇਸ਼ਵਰ ਜੋ ਨਿਰਾਕਾਰ ਰੂਪ ਰੇਖ ਰੰਗ ਸੇ ਨਿਆਰਾ ਉਸਦੀ ਸੂਝ ਬੂਝ ਪੈਂਦੀ ਹੈ ਕਿਉਂਕਿ ਬਰੀਕ ਚੀਜ਼ ਨੂੰ ਸਮਝਣ ਵਾਸਤੇ ਸੂਖਮ ਵਸਤੂ ਨੂੰ ਸਮਝਣ ਵਾਸਤੇ ਸੂਖਮ ਬੁੱਧ ਦੀ ਜ਼ਰੂਰਤ ਹੋਇਆ ਕਰਦੀ ਹੈ। ਬਰੀਕ ਘੜੀ ਦੇ ਪੁਰਜੇ ਦੇਖਣ ਵਾਸਤੇ ਕੁਰਬੀਨ ਲਗਾਉਣੀ ਪੈਂਦੀ ਹੈ ਘੜੀ ਸਾਹ ਪੈਸੇ ਨਹੀਂ ਦਿੰਦੇ। ਇਸੇ ਤਰ੍ਹਾਂ ਹੀ ਬਰੀਕ ਚੀਜ਼ ਨੂੰ ਦੇਖਣ ਵਾਸਤੇ ਬਰੀਕ ਅੱਖ ਦੀ ਲੋੜ ਹੈ। ਹਵਾ ਦੇ ਵਿੱਚ ਜਰਮ ਹਨ ਕਿਰਮ ਹਨ ਪਰ ਇਉਂ ਨਹੀਂ ਦਿੰਦੇ ਜਦੋਂ ਕੁਰਬੀਨ ਲਗਾਵਾਂਗੇ ਡੇ ਉੱਠਦੇ ਤੁਸੀਂ। ਇਸੀ ਤਰ੍ਹਾਂ ਹੀ ਪਰਮੇਸ਼ਰ ਅੰਤਰਜਾਮੀ ਸਾਰੇ ਪਰਿਪੂਰਨ ਹੈ ਕਿਉਂਕਿ ਨਿਰਾਕਾਰ ਵਸਤੂ ਹੀ ਪਰਿਪੂਰਨ ਹੁੰਦੀ ਹੈ। ਉਸਦੇ ਦੇਖਣ ਵਾਸਤੇ ਉਸਦੇ ਜਾਣਨ ਵਾਸਤੇ ਸਾਨੂੰ ਬਰੀਕ ਬੁੱਧ ਦੀ ਜ਼ਰੂਰਤ ਹੈ ਬਰੀਕ ਅੱਖਾਂ ਦੀ ਸੂਖਮ ਅੱਖਾਂ ਦੀ ਜ਼ਰੂਰਤ ਚੇ ਖੜੇ ਹਨ ਜਿਹਨਾਂ ਵਿੱਚ ਦਿਸਣ ਦੋ ਮਾਪਰੀ। ਇੱਥੇ ਜਦੋਂ ਮਨ ਇਕਾਗਰ ਹੋ ਜੇ ਅੱਖਾਂ ਖੁੱਲੀਆਂ ਫਿਰ ਨਿਰਗੁਣ ਨੂੰ ਉਸ ਅੱਛੀ ਤਰ੍ਹਾਂ ਸਮਝਣ ਦੇ ਲਾਇਕ ਹੁੰਦਾ ਹੈ ਉਸਨੂੰ ਮੰਜ਼ਲੇ ਹਕੀਕਤ ਕਹਿੰਦੇ। ਜਦੋਂ ਉਸਦੇ ਵਿੱਚ ਇੱਕ ਮਿੱਕ ਹੋ ਗਿਆ ਲੀਨ ਹੋ ਗਿਆ ਦੂਤ ਸਮੁੰਦਰ ਚ ਮਿਲ ਗਈ ਉਸਨੂੰ ਮੰਜ਼ਲੇ ਮਾਰ ਦਿੱਤੇ। ਅਸਲ ਇੱਥੇ ਹੀ ਪਹੁੰਚ ਕੇ ਜਿਹੜਾ ਸਭ ਦੇ ਵਿੱਚ ਇੱਕ ਖੁਦਾ ਦੇਖਦਾ ਉਹੀ ਮੂਮਨ ਹੈ ਸਭ ਦੇ ਵਿੱਚ ਇੱਕ ਰਾਮ ਦੇਖਦਾ ਉਹੀ ਹਿੰਦੂ। ਗੁਰੂ ਜੀ ਨੇ ਉੱਥੇ ਕਿਹਾ ਕਹਿਣ ਲੱਗੇ ਸੋ ਜੇ ਤੁਸੀਂ ਸਭ ਦੇ ਵਿੱਚ ਖੁਦਾ ਦੇ ਤਾਂ ਠੀਕ ਹੈ ਤੁਹਾਡਾ ਬੋਲਬਾਲਾ ਹੈ ਅਗਰ ਇਹ ਸਭ ਦੇ ਵਿੱਚ ਇੱਕ ਰਾਮ ਦੇਖਦੇ ਇਹ ਵੀ ਹੈ ਅਗਰ ਐਸਾ ਨਹੀਂ ਤੇ ਨਾ ਕੋਈ ਹਿੰਦੂ ਤੇ ਨਾ ਮੁਸਲਮਾਨ ਤਿਆਰੀ ਹੈ ਉੱਥੇ ਪਹੁੰਚਣ ਦੀ ਗੁਰੂ ਜ਼ਰੂਰ ਉਪਾਅ ਕਰਨਾ ਪੈਂਦਾ ਹੈ। ਸੋ ਇੰਨੀ ਗੱਲ ਸੁਣ ਕੇ ਕਾਲੀ ਨੇ ਫਿਰ ਤਰਕ ਉਠਾਏ ਕਹਿਣਾ ਤੁਸੀਂ ਤਾਂ ਸਭ ਦੇ ਵਿੱਚ ਇੱਕ ਰਾਮ ਦੇਖਦੇ ਹਨ ਜੇ ਤੁਸੀਂ ਸਭ ਦੇ ਵਿੱਚ ਇੱਕ ਪਰਮੇਸ਼ਰ ਦੇਖਦੇ ਹੋ ਚਲੋ ਅੱਜ ਸਾਡੇ ਨਾਲ ਨਮਾਜ਼ ਕਿਉਂਕਿ ਜੁਮੇ ਦਾ ਦਿਨ ਸੀ ਸਾਹਿਬ ਸਿੰਘ ਹਜ਼ਾਰ ਹਰੀ ਤਾਇਦਾਦ ਵਿੱਚ ਨਵਾਬ ਦੌਲਤ ਖਾਨ ਦੀ ਮਸਜਿਦ ਦੇ ਵਿੱਚ ਨਮਾਜ਼ ਪੜ੍ਹਨ ਵਾਲੇ ਇਸਲਾਮ ਦੇ ਬੰਦੇ ਇਕੱਠੇ ਹੁੰਦੇ ਸੀ। ਗੁਰੂ ਜੀ ਕਹੋਗੇ ਚਲੋ ਸਾਨੂੰ ਇਸ ਗੱਲ 'ਤੇ ਕੋਈ ਇਤਰਾਜ਼ ਨਹੀਂ ਸਾਡੀ ਦ੍ਰਿਸ਼ਟੀ ਵਿੱਚ ਮਸਜਿਦ ਦੇ ਠਾਕੁਰ ਦੁਆਰਾ ਪੂਜਾ ਪਾਠ ਨਮਾਜ਼ ਇੱਕੋ ਹੀ ਰੱਬ ਦੀ ਯਾਦ ਹੈ ਰੱਬ ਇੱਕ ਹੈ ਉਹਦੇ ਨਾਂ ਅਲੱਦਾ ਅਲੱਦਾ ਕਈ ਹੋ ਸਕਦੇ ਉਹਦੀ ਪੂਜਾ ਪਾਠ ਦੇ ਤਰੀਕੇ ਅਲੱਦਾ ਅਲੱਦਾ ਹੋ ਸਕਦੇ ਲੇਕਿਨ ਉਹਦੇ ਵਿੱਚ ਤਾਂ ਫਰਕ ਨਹੀਂ ਰਹਿੰਦਾ ਚਲੋ ਮੈਂ ਨਮਾਜ਼ ਪੜ੍ਹ ਲੈਂਦਾ। ਸੋ ਜਦ ਨਮਾਜ਼ ਪੜ੍ਹਨ ਵਾਸਤੇ ਚੱਲੇ ਸ਼ਹਿਰ ਵਿੱਚ ਫਿਰ ਗਾਉਗਾ ਮੱਝ ਕੇ ਦੁਨੀਆਂ ਦਾ ਸੁਭਾਅ ਲਓ ਜੀ ਨਾਨਕ ਮੁਸਲਮਾਨ ਬਣਨ ਵਾਸਤੇ ਚੱਲੇ ਫਿਰ ਪਹੁੰਚ ਗਏ ਉੱਥੇ ਨਮਾਜ਼ ਸ਼ੁਰੂ ਹੋਈ ਜੋ ਕੁਛ ਰਸਮ ਸੀ ਉਹਨਾਂ ਦੀ ਉਹ ਸ਼ੁਰੂ ਹੋ ਗਈ ਲੇਕਿਨ ਗੁਰੂ ਬਾਬਾ ਜੀ ਬੈਠੇ ਨਮਾਜ਼ ਵਿੱਚ ਮੁਸਕਰਾਉਂਦੇ ਜਦੋਂ ਨਮਾਜ਼ ਖਤਮ ਹੋਈ ਫਿਰ ਸ਼ਿਕਾਇਤ ਕੀਤੀ ਕਾਜ਼ੀ ਨੇ ਨਵਾਬ ਦੌਲਤ ਖਾਨ ਦੇ ਪਾਸ ਦੇਖੋ ਨਵਾਬ ਸਾਹਿਬ ਨਾਨਕ ਜੀ ਨੇ ਵਾਅਦਾ ਕੀਤਾ ਸੀ ਵੀ ਚੱਲ ਕੇ ਤੁਹਾਡੇ ਨਾਲ ਨਮਾਜ਼ ਪੜ੍ਹਾਂਗੇ ਨਮਾਜ਼ ਵੀ ਸ਼ਰੀਕ ਹੋਵਾਂਗੇ ਲੇਕਿਨ ਉਸ ਤੇ ਵੀ ਸ਼ਰੀਕ ਨਹੀਂ ਹੋਏ। ਇਹ ਗੱਲ ਸੁਣ ਕੇ ਨਵਾਬ ਕਹਿਣ ਲੱਗਿਆ ਨਾਨਕ ਜੀ ਆਪਣੇ ਵਾਅਦਾ ਕੀਤਾ ਸੀ ਵੀ ਨਮਾਜ਼ ਪੜ੍ਹਾਂਗੇ ਨਮਾਜ਼ ਵਿੱਚ ਸ਼ਰੀਕ ਹੋਵਾਂਗੇ ਤੁਹਾਡੇ ਨਾਲ ਪਰ ਆਪਣੇ ਸਾਡੇ ਨਾਲ ਨਮਾਜ਼ ਕਿਉਂ ਨਹੀਂ ਪੜ੍ਹੀ। ਗੁਰੂ ਜੀ ਕਹਿਣ ਲੱਗੇ ਮੈਂ ਕਿਹਦੇ ਨਾਲ ਨਮਾਜ਼ ਪੜ੍ਹਦਾ ਕਿਹਨੇ ਨਮਾਜ਼ ਪੜ੍ਹੀ ਹੈ ਜੇ ਕਿਸੇ ਨੇ ਨਮਾਜ਼ ਪੜ੍ਹੀ ਹੁੰਦੀ ਮੈਂ ਉਹਨਾਂ ਨਾਲ ਸ਼ਰੀਕ ਹੋ ਜਾਂਦਾ। ਨਵਾਬ ਕਹਿਣਗੇ ਮੈਂ ਪੜ੍ਹੀ ਹੈ ਸਾਰਿਆਂ ਨੇ ਪੜ੍ਹੀ ਹੈ। ਗੁਰੂ ਜੀ ਕਹਿਣਗੇ ਨਵਾਬ ਸਾਹਿਬ ਆਪ ਦੀ ਨਮਾਜ਼ ਕਾਬਲ ਵਿੱਚ ਘੋੜੇ ਖਰੀਦ ਕਰ ਰਿਹਾ ਸੀ ਤੁਹਾਡਾ ਮਨ ਤਾਂ ਅਤੇ ਆਪ ਤੁਹਾਡਾ ਰੱਬ ਦੇ ਵਿੱਚ ਜੁੜਿਆ ਸੀ। ਨਮਾਜ਼ ਸਾਹਿਬ ਪਾਠ ਪੂਜਾ ਦਾ ਭਜਨ ਦਾ ਮਤਲਬ ਤਾਂ ਰੱਬ ਨਾਲ ਜੁੜਨਾ ਹੈ ਸੁਰਤ ਨੂੰ ਜੋੜਨਾ ਹੈ ਇਹਦਾ ਮਤਲਬ ਹੀ ਇਹੀ ਹੈ। ਸਾਡਾ ਖਿਆਲ ਹੋਰ ਪਾਸੇ ਰੁਕ ਕੇ ਵਾਹਿਗੁਰੂ ਦੀ ਹਜ਼ੂਰੀ ਵਿੱਚ ਆ ਕੇ ਰੱਬ ਨਾਲ ਜੁੜੇ ਤੁਹਾਡਾ ਖਿਆਲ ਜਿਹੜਾ ਇੱਕ ਛਿਣ ਮਾਤਰ ਵੀ ਰੱਬ ਦੇ ਨਾਲ ਇਕਾਗਰ ਨਹੀਂ ਹੋਇਆ ਬਲਕਿ ਕਾਬਰ ਦੇ ਵਿੱਚ ਘੋੜਿਆਂ ਦੀ ਖਰੀਦ ਕਰ ਰਿਹਾ ਸੀ। ਇਹ ਸੁਣ ਕੇ ਨਵਾਬ ਕਹਿਣ ਲੱਗਾ ਵਾਕਈ ਮੇਰਾ ਖਿਆਲ ਕਾਇਮ ਨਹੀਂ ਸੀ ਚਾਠੀ ਕਾਜ਼ੀ ਕਹਿਣ ਲੱਗਾ ਮੇਰੇ ਨਾਲ ਸ਼ਾਮਲ ਹੁੰਦੇ ਮੇਰੇ ਨਾਲ ਸ਼ਰੀਕ ਹੋਣਾ ਸੀ ਆਪਨੇ। ਗੁਰੂ ਜੀ ਕਹਿਣ ਕਾਜ਼ੀ ਸਾਹਿਬ ਆਪ ਵੀ ਗੈਰ ਹਾਜ਼ਰ ਸੀ ਆਪ ਵੀ ਗੈਰ ਹਾਜ਼ਰ ਥੇ ਕਿਉਂ ਤੁਹਾਡਾ ਮਨ ਤੁਹਾਡੇ ਘਰ ਦੇ ਮੂਹਰੇ ਬਾਹਰ ਤੁਹਾਡੀ ਕੁੜੀ ਰੀਤ ਨਹੀਂ ਹੈ, ਉਹਦਾ ਛੋਟਾ ਪਛੇਰਾ ਹੈ, ਵੱਡਾ ਸਾਰਾ ਟੋਹਾ ਇਹੀ ਚੱਕਰ ਮਾਰਦੇ ਹੈ ਕਿਤੇ ਬਛੇਰਾ ਟੋਏ ਚ ਡੇਕੇ ਨਾ ਮਰ। ਤੁਹਾਡੀ ਨਮਾਜ਼ ਇਹ ਸੀ, ਤੁਸੀਂ ਵੀ ਨਮਾਜ਼ੀ ਨਹੀਂ ਸੀ ਬਲਕਿ ਗੈਰ ਹਾਜ਼ਰ ਸੀ। ਇਸ ਕਰਕੇ ਨਮਾਜ਼ ਪੜ੍ਹੋ ਰੱਬ ਦੀ ਹਜ਼ੂਰੀ ਵਿੱਚ, ਯਾਨੀ ਇਕਾਗਰਤਾ ਦੁਆਰਾ। ਸੋ ਅਗਰ ਮਨ ਗੈਰ ਹਾਜ਼ਰ ਹੈ ਤਾਂ ਪੂਜਾ ਅੰਦਰ ਆਨੰਦ ਨਹੀਂ ਪ੍ਰਾਪਤ ਹੋਏਗਾ। ਇਸ ਕਰਕੇ ਆਨੰਦ ਸਰੂਰ ਮਸਤੀ ਔਰ ਸਫਲ ਤੱਤ ਦੇ ਪ੍ਰਾਪਤ ਹੁੰਦੀ ਹੈ, ਜਿਸ ਨੂੰ ਪਾ ਕੇ, ਜਿਸ ਆਨੰਦ ਨੂੰ ਪਾ ਕੇ ਸੁਰਗ ਦਾ ਰਾਜ ਵੀ ਇਸਦੇ ਨਿਗਾਹ ਦੇ ਵਿੱਚ ਗੰਡ ਗਰੀਤ ਦੀ ਨਹੀਂ ਪ੍ਰਤੀਤ ਹੁੰਦਾ। ਉਸ ਆਨੰਦ ਨੂੰ ਪ੍ਰਾਪਤ ਕਰਨ ਵਾਸਤੇ ਚਿੱਤ ਦੀ ਇਕਾਗਰਤਾ ਦੀ ਅਵਸ਼ ਜ਼ਰੂਰਤ ਹੈ।
ਜਸ ਕਰੋ ਵਾਹਿਗੁਰੂ ਦਾ ਪਿਆਰਿਆ, ਇਕਾਗਰਤਾ ਵਾਸਤੇ ਹੀ ਦਰਸ਼ਨ ਭਜਨ ਕਰੀਦਾ ਹੈ। ਸੋ ਇਸਦੇ ਵਾਸਤੇ ਪਹਿਲੇ ਖਿਆਲ ਨੂੰ ਬਾਅਦ ਮੁਕਤਾ ਤੋਂ ਰੋਕਣਾ ਪੈਂਦਾ। ਸ਼ੀਸ਼ੇ ਦੇ ਸਾਹਮਣੇ ਜਿਹੜੀ ਚੀਜ਼ ਆਉਂਦੀ ਹੈ ਸ਼ੀਸ਼ਾ, ਉਹਦਾ ਅਕਸ ਲੈ ਬਿਨਾਂ ਰਹਿ ਨਹੀਂ ਸਕਿਆ ਕਰਦਾ, ਉਹਦਾ ਸੁਭਾਅ ਵੀ ਕਿਹੋ ਜਿਹਾ। ਸੋ ਇਸੇ ਤਰ੍ਹਾਂ ਅੱਖਾਂ ਨੇਤਰ ਸ਼ੀਸ਼ਾ ਹੈ, ਜਿਹੜੀ ਚੀਜ਼ ਦੇ ਸਾਹਮਣੇ ਆਉਂਦੀ ਹੈ ਉਹਦਾ ਅਕਸੇ ਦੇ ਅੰਦਰ ਆਉਂਦਾ, ਉਸ ਦੀ ਬਾਬਤ ਫਿਰ ਇਹ ਮਨ ਕਾੜਦਾ ਘੜਨੀਆਂ ਸ਼ੁਰੂ ਕਰ ਦਿੰਦਾ। ਅਸਲੀ ਆਪਣੇ ਨਿਸ਼ਾਨੇ ਨੂੰ ਛੱਡ ਕੇ, ਇਕਾਗਰਤਾ ਨੂੰ ਛੱਡ ਕੇ, ਵਾਹਿਗੁਰੂ ਦੇ ਜਪ ਨੂੰ ਛੱਡ ਕੇ ਉਸ ਚੀਜ਼ ਦੀ ਕਲਪਨਾ ਕਰਨੀ ਸ਼ੁਰੂ ਕਰ ਦਿੰਦਾ। ਇਕਾਗਰਤਾ ਸੌ ਤੋਂ ਦੂਰ ਦੂਰ ਚਲੀ ਗਈ, ਭਾਵੇਂ ਅਸੀਂ ਹਜ਼ੂਰੀ ਵਿੱਚ ਬੈਠੇ, ਅਗਰ ਇਹ ਦਿਸ਼ਾ ਹੈ ਮੈਨੂੰ ਨੀਂਦ ਪਰ ਦਿਸ਼ਟ ਵੀ ਕਹਾ ਹੈ। ਸੋ ਸੌ ਜਾਣ ਵਾਲਿਆਂ ਦੀ ਵਕਤ ਹੀ ਜਾਇਆ ਜਾਂਦਾ ਹੈ, ਪਰ ਇਹ ਤਾਂ ਗੁਨਾਹ ਰੂਪ ਵੀ ਦੱਸੇ। ਜਿੱਥੇ ਪਿਆਰ ਨੂੰ ਇਕੱਠਾ ਕਰਕੇ ਸ਼ਾਂਤ ਪ੍ਰਾਪਤ ਕਰਨਾ ਹੈ, ਉੱਥੇ ਮਨ ਕਲਪਨਾ ਵਿੱਚ ਆ ਕੇ ਜ਼ਿਆਦਾ ਦੁੱਖ ਸਹਿੜ ਲਵੇ, ਦੱਸੋ ਕੀ ਫਿਰ ਉਹ ਸਮੂਹ ਦੀ ਗੱਲ ਹੈ। ਫਿਰ ਆਓ, ਯਾਨੀ ਪਹਿਲੇ ਬਾਅਦ ਮੁਕਤਾ ਤੋਂ ਆਪਣੀ ਬੇਟੀ ਨੂੰ ਰੋਕਣਾ। ਸੋ ਜਿਵੇਂ ਦੁਸ਼ਟਾ ਹੈ ਜਿਸ ਵਕਤ ਦਰੋਪਤਾ ਨੂੰ ਰਾਜੇ ਦੁਰਯੋਧਨ ਨੇ ਆਪਣੀ ਸਭਾ ਦੇ ਵਿੱਚ ਕੇਸਾਂ ਤੋਂ ਪਕੜ ਕੇ ਬੁਲਾਇਆ, ਜਿਸ ਦੀ ਬਾਬਤ ਭਾਈ ਗੁਰਦਾਸ ਨੇ ਉਹ ਲਿਖਿਆ, ਅੰਦਰ ਸਭਾ ਦੁਸ਼ਾਸਨ ਮੱਥੇ ਵਾਲ ਦਰੋਪਦੀ ਆਉਂਦੀ। ਫਿਰ ਦੂਤ
ਸੰਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬੰਦ ਹੁਕਮ ਕਰ ਦਿੱਤਾ ਵਸਤਰ ਉਤਾਰ ਕੇ ਇੱਧਰ ਸਸਕਾਰ ਕੀਤਾ ਜਾਏ ਹਰੀ ਸਭਾ ਦੇ ਵਿੱਚ। ਇਹਨੇ ਮੈਨੂੰ ਕਿਸੇ ਮੌਕੇ ਬੋਲੀ ਮਾਰੀ ਸੀ ਅੰਧ ਦਾ ਅੰਧ ਗਿਆ ਕਿਉਂਕਿ ਇਹਦਾ ਪਿਤਾ ਰਾਸ਼ਟਰ ਜਨਮ ਤੋਂ ਅੰਧਾ ਸੀ ਦੁਰਯੋਧਨ। ਕਿਸੇ ਮੌਕੇ ਹੱਸਦਿਆਂ ਖੇਡਿਆਂ ਗੱਲ ਕਹੀ ਜਾਂਦੀ ਉਹ ਗੱਲ ਇਸਨੇ ਯਾਦ ਰੱਖੀ। ਅੱਜ ਆਪਣੇ ਹੱਥ ਵਿੱਚ ਤਾਕਤ ਜਾਣ ਕੇ ਮੈਂ ਚੱਕਰਵਰਤੀ ਰਾਜਾ ਹਾਂ, ਇਹਨਾਂ ਦੇ ਹੱਥ ਕੁਛ ਨਹੀਂ। ਉਹ ਬਰਫਾ ਲੈਣ ਵਾਸਤੇ ਸੰਸਕਾਰ ਕਰਨ ਦਾ ਖਿਆਲ ਕੀਤਾ, ਨਿਰਾਦਰ ਕਰਨ ਦਾ ਖਿਆਲ ਕੀਤਾ, ਦੂਤਾਂ ਨੂੰ ਫਰਮਾਇਆ ਨੰਗੀ ਕੋ ਪੰਚਾਲੀ ਮੰਨ। ਉਸ ਮੌਕੇ ਦਰੋਪਦਾ ਨੇ ਦੁਰਯੋਧਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਕਹਿਣ ਦੇਖੋ ਦੁਰਯੋਧਨ ਰਾਜਿਆਂ ਲੋਕਾਂ ਵਾਸਤੇ ਅਨਿਆ ਅੱਛਾ ਨਹੀਂ। ਇਹੋ ਜਿਹੀਆਂ ਹਰਕਤਾਂ ਰਾਜ ਦੀਆਂ ਜੜ੍ਹਾਂ ਖੋਖਲੀਆਂ ਕਰਨ ਵਾਲੀਆਂ ਹੁੰਦੀਆਂ। ਰਾਜੇ ਚੁਣੀ ਨਿਆ ਕਿ ਇੱਕ ਅਬਲਾ ਦੇ ਉੱਪਰ ਅਗਰ ਮੈਂ ਤੈਨੂੰ ਕਿਸੇ ਮੌਕੇ ਲੱਤ ਕਹਿਤਾ ਅੰਦਰ ਤਾਂ ਮੈਨੂੰ ਕੋਈ ਲੱਤ ਦੁਆਰਾ ਮੇਰਾ ਤਰਸਕਾਰ ਕਰ ਇਤਨਾ ਬੜਾ ਇਸਦਾ ਗੁਣ ਹੈ, ਇਤਨੀ ਵੱਡੀ ਗੱਲ ਵਸਤਰ ਉਤਾਰ ਕੇ ਤਰਸਕਾਰ ਕਰਨਾ ਸਹੀ ਸਵਾਲ। ਉਸਨੇ ਕੋਈ ਪਰਵਾਹ ਨਾ ਕੀਤੀ। ਫਿਰ ਉਸਨੇ ਅਹਿਲਕਾਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਅਗਰ ਰਾਜਾ ਗਲਤ ਰਾਸਤੇ ਤੇ ਜਾਂਦਾ ਹੈ ਅਹਿਲਕਾਰਾਂ ਦਾ ਫਰਜ਼ ਹੋਇਆ ਕਰਦਾ ਉਸਨੂੰ ਸਮਝਾਉਣ ਰਾਏ ਰਾਸਤੇ ਤੇ ਲਿਆਉਣ। ਲੇਕਿਨ ਭਿਸ਼ਮ ਪਿਤਾਮਾ ਵਰਗੇ ਉਹ ਵੀ ਵਿੱਚ ਬੈਠੇ ਹੋਏ ਸਨ, ਉਹਨਾਂ ਨੇ ਵੀ ਧੋਣਾ ਨੀਵੀਆਂ ਕਰ ਲਈ, ਉਸਦਾ ਨਮਕ ਖਾਂਦੇ ਸਨ ਜਾਂ ਕੁਝ ਉਹਦੇ ਸੁਭਾਅ ਨੂੰ ਜਾਣ ਕੇ ਹੈ। ਕਿਸੇ ਤਰ੍ਹਾਂ ਇਸ ਵਕਤ ਦੇਖਿਆ ਵੀ ਇਹ ਮੇਰੀ ਮਦਦ ਨਹੀਂ ਕਰਨਾ ਤਿਆਰ। ਪੰਜੇ ਪਾਂਡਵ ਵੇਖਦੇ ਉਗੜ ਰੁਚੀ ਨਾਰ ਪੰਜੇ ਪਾਂਡਵ ਦੀ ਦ੍ਰਿਸ਼ਟੀ ਭੀਮ ਅਰਜਨ ਕੋ ਸਹਿਦੇ ਪੰਜੇ ਭਰਾ ਉਹ ਵੀ ਸਭਾ ਵਿੱਚ ਬੈਠੇ ਹੋਏ ਸਨ, ਕਿਤੇ ਕਿਸੇ ਸ਼ਰਤ ਦੇ ਬੱਧੇ ਹੋਏ। ਉਹਨਾਂ ਵੱਲ ਉਸਨੇ ਨਿਗਾਹ ਉਠਾ ਕੇ ਦੇਖਿਆ ਮੇਰੀ ਮਦਦ ਕਰਨਗੇ, ਪਰ ਉਹਨਾਂ ਨੇ ਵੀ ਮਨ ਧੋਣਾ ਨੀਵੀਆਂ ਕਰਦਿਆਂ ਜਵਾਬ ਦੇ ਦਿੱਤਾ ਅਸੀਂ ਕਿਸੇ ਸ਼ਰਤ ਦੇ ਅਧੀਨ ਹੋ ਕੇ ਤੇਰੀ ਮਦਦ ਕਰਨ ਨੂੰ ਤਿਆਰ। ਸੋ ਜਿਸ ਇਹ ਹਾਲਤ ਦੇਖੀ ਉਸਨੇ ਆਪਣੀ ਵੱਲੋਂ ਆਪਣੀ ਕੋਸ਼ਿਸ਼ ਕੀਤੀ ਸਾੜੀ ਨੂੰ ਹੱਥਾਂ ਨਾਲ ਮਜ਼ਬੂਤੀ ਨਾਲ ਪਕੜ ਕੇ ਮੈਂ ਆਪਣੀ ਮਦਦ ਖੁਦ ਕਰਾਂ। ਪਰ ਉਸ ਵਿਚਾਰੀ ਅਬਲਾ ਦੀ ਕੀ ਤਾਕਤ ਸੀ ਉਹਨਾਂ ਜਰਵਾਣਿਆਂ। ਅਖੀਰ ਜਿਸ ਵਿੱਚ ਕੋਈ ਉਸ ਨੂੰ ਆਸ ਨਾ ਰਹੀ ਉਸਨੂੰ ਯਾਦ ਆ ਕੇ ਉਸ ਆਪਣੇ ਭਗਵਾਨ ਅੱਗੇ ਕਿਉਂ ਨਾ ਪ੍ਰਾਰਥਨਾ ਕਰਾਂ। ਉਸਨੇ ਕੀ ਕੀਤਾ ਅੱਖੀ ਮੀਟ ਧਿਆਨ ਧਰ ਆਹ ਕ੍ਰਿਸ਼ਨ ਕਰੇ ਬਦਲ ਅੱਖਾਂ ਮੀਟ ਲੀਆਂ ਅੱਖਾਂ ਮੀਟੀਆਂ ਬਿਰਤੀ ਖਿਲਰੇਗੀ ਅੱਖਾਂ ਦੁਆਰਾ ਅੱਖਾਂ ਖੁੱਲੀਆਂ ਦੁਆਰਾ ਬਿਰਤੀ ਖਿਲਰੀ ਕਿਸੇ ਉਹ ਚੀਜ਼ ਨੂੰ ਦੇਖਦੇ ਉਹਨੂੰ ਦੇਖਦੇ ਉਹਦੀ ਕਲਪਨਾ ਸ਼ੁਰੂ ਕਰਨੀ ਉਹਦੀ ਕਲਪਨਾ ਸ਼ੁਰੂ ਕਰਨੀ। ਖਣਾ ਵਿੱਚ ਇੱਕ ਮਨ ਹੋ ਕੇ ਅਰਦਾਸ ਨਹੀਂ ਹੋਵੇਗੀ, ਇੱਕ ਮਨ ਹੋਈ ਅਰਦਾਸ ਤੋਂ ਬਿਨਾਂ ਮਨਜ਼ੂਰ ਨਹੀਂ ਹੋਵੇਗੀ। ਅਤੇ ਉਸਨੇ ਕੀ ਕੀਤਾ ਅੱਖੀ ਮੀਟ ਅੱਖਾਂ ਮੀਟਣੀ ਫਿਰ ਅੱਖਾਂ ਮੀਟ ਕੇ ਦੂਸਰਾ ਸਟੈਪ ਧਿਆਨ ਧਰ ਅੰਦਰ ਧਿਆਨ ਧਰਿਆ ਆਪਣੇ ਇਸ਼ਟ ਦਾ ਆਪਣੇ ਪ੍ਰਭੂ ਦਾ ਧਿਆਨ ਧਰ ਕੇ ਉਸਨੇ ਪ੍ਰਾਰਥਨਾ ਸ਼ੁਰੂ ਕੀਤੀ।
ਕ੍ਰਿਸ਼ਨ ਕਰੇ ਮਿਲ ਲਾਂਦੀ ਸਵਾ ਕ੍ਰਿਸ਼ਨ ਕਰੇ ਮਿਲ ਲਾਂਦੀ
ਬਾਰਾਂ ਕੜਾ ਕੜਾ ਮਿਆਨਾਂ ਵਿੱਚੋਂ ਦੇ ਦਰਪੋ ਦੀ ਕਾਫੀ ਸਵਾਲ ਕਰੀ। ਸੋ ਉਸਨੂੰ ਹੁਣ ਸਾਹਿਬ ਹੈ। ਇਸ ਮੌਕੇ ਮੈਂ ਆਪਣੇ ਬੰਗਲੇ ਜਾ ਕੇ ਦੂਸਰੀ ਤਲਵਾਰ ਨਹੀਂ ਲਿਆ ਸਕਦੀ। ਸੋ ਇੱਕ ਮਾਨੋ ਕੇ ਉਸਨੇ ਨੇਤਰ ਮੀਟ ਕੇ ਗੁਰੂ ਚਰਨਾਂ ਨਾਲ ਸੁਰਤ ਜੋੜ ਕੇ ਬੇਨਤੀ ਸ਼ੁਰੂ ਕੀਤੀ। ਸੋ ਸਾਸਨ ਦੇ ਦੀ ਮਦਦ ਹੋਈ। ਸੋ ਉਸਦੀ ਤਲਵਾਰ ਕਾਢਦੀ ਲੋਹੇ ਦੀ ਬਣ ਜਾਂਦੀ। ਇਸੀ ਤਰ੍ਹਾਂ ਹੀ ਉਸੀ ਸਦਨੀ ਵਿੱਚ ਭਾਈ ਕਟਾਰੂ ਦੁਕਾਨਦਾਰ ਕਿਸੇ ਵਿਰੋਧੀ ਪੁਰਸ਼ ਨੇ ਪੰਜ ਮਸੂਰੀ ਪੈਸੇ ਘੱਟ ਵੱਟੇ ਵੱਟਾ ਉਸਦੀ ਦੁਕਾਨ ਵਿੱਚ ਸਿੱਟ ਦਿੱਤੇ। ਦੁਕਾਨ ਖੋਲਣ ਤੋਂ ਪਹਿਲੇ ਹੀ ਪੁਲਿਸ ਨੂੰ ਲਾਇਆ ਅੰਦਰ। ਦੁਕਾਨ ਦੇ ਮੂਹਰੇ ਆਇਆ ਕਟਾਰੂ ਨੂੰ ਕਹਿਣ ਲੱਗਾ ਥਾਣੇਦਾਰ ਤੋਂ ਘੱਟ ਵੱਟੇ ਰੱਖਣਾ। ਉਹ ਕਹਿੰਦੇ ਨੇ ਹਰਗਿਜ਼ ਨਹੀਂ ਗੁਰੂ ਦਾ ਸਿੱਖਾਂ, ਸੱਚ ਬੋਲਦਾ ਪੂਰਾ ਤੋੜਦਾ। ਦਰਵਾਜ਼ਾ ਖੋਲਿਆ ਗਿਆ ਉੱਪਰਾ ਵੱਡਾ ਪਿਆ ਦੇ ਕਿਉਂ ਕੀ ਬਣ ਸਕਦਾ। ਉਸ ਮੌਕੇ ਉਸਨੇ ਗੁਰੂ ਚਰਨਾਂ ਦਾ ਧਿਆਨ ਕਰਕੇ ਉਹ ਵੱਡੇ ਤੋਂ ਨਹੀਂ ਜਾਂਦੇ। ਉਸਨੇ ਗੁਰੂ ਚਰਨਾਂ ਦੇ ਨਾਲ ਸੁਰਤ ਜੋੜ ਕੇ ਜਦੋਂ ਬੇਨਤੀ ਕੀਤੀ ਐਦੀ ਮਦਦ ਹੋਈ ਵੱਡਾ ਪੂਰਾ ਉਤਰੇ। ਇਕਾਗਰਤਾ ਦੇ ਵਿੱਚ ਬੜੀ ਬੜੀਆਂ ਬੜੀਆਂ ਸ਼ਕਤੀ ਨੇ ਮਨ ਦੇ ਇਕਾਗਰਤਾ ਵੀ ਸੁਰਤ ਦੇ ਇਲਾਵਾ ਸ਼ਾਂਤੀ ਠੰਡ ਸਰੂਰ ਮਸਤੀ ਦੇ ਇਲਾਵਾ ਹੋਰ ਤਾਕਤਾਂ ਵੀ ਬੜੀਆਂ ਬੜੀਆਂ ਹਨ। ਮਨ ਦੀ ਇਕਾਗਰਤਾ ਦੁਆਰਾ ਹੀ ਢਾਈ ਢਾਈ ਚੂੜੀਆਂ ਸਮੁੰਦਰਾਂ ਦੀਆਂ ਕੀਤੀ। ਮਨ ਦੀ ਇਕਾਗਰਤਾ ਦੁਆਰਾ ਹੀ ਯੁੱਗਾਂ ਦੀ ਬਦਲੀ ਕਰ ਦਿੱਤੀ। ਮਨ ਦੀ ਇਕਾਗਰਤਾ ਦੁਆਰਾ ਹੀ ਸੋਲਾਂ ਸੋਲਾਂ ਕੋਲ ਲੰਮੀ ਬਾਂਹ ਕਰਕੇ ਘੋੜੇ ਤੋਂ ਪਿੱਛੇ ਧਰਮਦਾਸ ਨੂੰ ਖਿੱਚ ਲਿਆ। ਮਨ ਦੀਆਂ ਤਾਕਤਾਂ ਜਾਂ ਮਨ ਦੀ ਇਕਾਗਰਤਾ ਵਿੱਚ ਬੜੀਆਂ ਸ਼ਕਤੀਆਂ ਬੜੀਆਂ ਤਾਕਤਾਂ। ਇਸ ਕਰਕੇ ਮਨ ਨੂੰ ਇਕਾਗਰ ਕਰਕੇ ਵਾਹਿਗੁਰੂ ਦਾ ਜਸ ਕਰਨਾ, ਇਸੀ ਤਰ੍ਹਾਂ ਦਰੋਪਤਾਂ ਵਿੱਚ ਵੀ ਮਦਦ ਹੋਈ ਸੀ। ਆਓ ਮਨ ਨੂੰ ਇਕਾਗਰ ਕਰਕੇ ਵਾਹਿਗੁਰੂ ਦਾ ਜਸ ਕਰਨਾ। ਸਾਨੂੰ ਗੁਰੂ ਜੀ ਨੇ ਬਾਰ ਬਾਰ ਇਹ ਤਾਕੀਦ ਕੀਤੀ ਹੈ, ਵਾਹਿਗੁਰੂ ਦਾ ਜਸ ਕਰੋ, ਮਨ ਨੂੰ ਇਕਾਗਰ ਕਰਕੇ ਫਿਰ ਜੇ ਨਾਮ ਦੀ ਕੁਮਾਰੀ ਪ੍ਰਾਪਤ ਨਾ ਹੋਵੇ। ਗੁਰੂ ਜੀ ਕਹਿਣ ਲੱਗੇ
ਚੜੀ ਰਹੇ ਦਿਨ ਰਾਤ ਨਾਮ ਤੁਮਾਰੇ ਨਾਮ ਤੁਮਾਰੇ ਚੜੀ ਰਹੇ ਦਿਨ ਰਾਤ ਨਾਮ ਤੁਮਾਰੇ ਨਾਮ ਤੁਮਾਰੇ ਚੜੀ ਰਹੇ ਦਿਨ ਰਾਤ ਨਾਮ ਤੁਮਾਰੇ ਨਾਮ ਤੁਮਾਰੇ ਕਰਨੀ ਸਤਸੰਗ ਦੁਆਰਾ ਵਾਹਿਗੁਰੂ